ओंकार सतनाम कर्ता पुरुष निर्भव निर्वैर अकाल मुहूर्त अजूनी सैभं गुरुप्रसाद बेसुमार अथा अगम अतोल ज्यों बुलाओ क्यों नानक दास बोले। गुरु रूप सत्संग जीओ मुखवाक भी विचार आरंभ करिए फेस्तर फतेह कबूल करने वाहिगुरु जी का खालसा वाहिगुरु जी की फतेह। धन गुरु अमरदास जी महाराज का यह महावाक चार पदियां दे चे वैसे पदा चरण नू कहंदे ने पैरां नू कहंदे ने चार पैरां दे आसरे ते चार पदियां दे चार तरह के दलीलां ते प्रमाणां दे जिसनू सिद्ध कीता है उन्हूं चौपदा कहंदे ने। किधरे किधरे पंच पदे भी ने अष्टपदियां भी ने किधरे दो पदे भी ने ते पदे भी ने ये चौपदा है। इस दे उपर मंगला चरण भी है एक ओंकार सतगुरु प्रसाद। मैं अखरी अर्थ पहले आप जी दे सामने कर दे हां कारण चार पदे ने और कम से कम अर्थ देश दस भी मिनट ते चाहिए ने। उपर मंगला चरण है आरंभ होंदा है एक तो वो एक की है उदा स्वरूप की है उदा सुभाव की है उदी होंद की है वो एक ओंकार है एक ध्वनि है एक शब्द है। उत्पत परले शब्दे हो गए जिस तो सारा पसारा होया। शब्द तो सिर्फ पसारा ही नहीं होया शब्द तो परले भी होंदी है। उत्पत परले शब्दे हो गए शब्दे ही फिर उपत हो गए वो केड़ा शब्द है जिसके राही सारा पसारा होंदा है और वो केड़ा शब्द है जिदे राही सारी परले हो जाती है। ओंकार कीता पसाओ एको कवाओ ये सारा पसारा होया है एक कवाओ तो एक शब्द तो केड़े एक शब्द तो ओंकार ये धुनाकार ध्वनि है जिस तो उत्पत्ति हुई है परले हुई है पालना का जगत भी उसे तो चल रहा है। वो फिर सत्य है कल्पना मात्र नहीं है सत्य है सपना मात्र नहीं है सत्य है सिर्फ विचार मात्र नहीं है सत्य है। सत्य को मुराद होने वाला है फिर वो जो सत्य है जिस तो उत्पत्ति परले ते नाश हो रहे है पालना हो रही है ज्ञान भी सारा उसे तो आ रहे है वो गुरु है। किसी भी ज्ञान का कर्ता मनुख नहीं है। अवतारा ने तो आप कह दिता है ज्ञान परमात्मा तो आ रहा है जिमें बार का प्रकाश सारे का सारा सूरज तो आ रहा है तो सूरज का प्रकाश महासूरज तो आ रहा है परमात्मा तो सारा ज्ञान परमात्मा तो आ रहा है। इस वास्ते आदि गुरु भी परमात्मा ही है आद अंत एक है अवतारा सोई गुरु समझो हमारा। परमात्मा भी मनुख नो समझ नहीं तो साडे देश विच कम से कम 33 करोड़ परमात्मा ते बन गए और भी धर्मां ने कई कई परमात्मा बनाए हुए फिर गुरु दी समझ नहीं तो गली गली विच गुरु मौजूद ने थां थां ते गुरु मौजूद ने प्रभु इको ही है, गुरु इको ही है। उस एक दे ए दो नाम ने गुरु परमात्मा, नानक सोदे सिमरत वेद, पार ब्रह्म गुरु नाहीं भेद। पार ब्रह्म ते गुरु दे च कोई भेद नहीं। पार ब्रह्म नूं समझ लिया सिद्धा ते गुरु दी समझ आ गई, गुरु नूं सिद्धा समझ लिया ते प्रभु दी समझ आ गई। जो प्रकाश दे रूप दे च परमात्मा है, ओही शब्द दे रूप दे च गुरु है, और जो शब्द दे रूप दे च गुरु है ओही प्रकाश दे रूप दे च परमात्मा है। शब्द करके प्रकाश होंदा है, प्रकाश तो शब्द होया। फिर ये दो नाम दे रहे हैं तो इस दिया दो धारावां दो रूप भी विद्वानां ने मान लए। प्रकाश दे रूप दे च परमात्मा घर है, शब्द दे रूप दे च परमात्मा दर है, दरवाजा है। जैसे दर घर नूं ही लगे आउंदा है ते दर घर तो अलग नहीं आउंदा, ते दर ही एक साधन है घर दे च जाण दा। इस वास्ते महाराज कहिंदे दर घर की सोजी ना है, ना बंदे नू दर दा पता है ना बंदे नू घर दा पता है। सतगुरु ऐसा खुलासा कर देने। और दर घर दा पूरा निर्णय भी बयान कर देने। सो दर कहा सो घर कहा जित बै सर्व संभाले। जिस तो सारा पसारा होया है, पालना हो रही है, संभाल हो रही है, वो दर कैसा है, वो घर कैसा है? सोने चांदी का बने होया नहीं है। उस घर का ते दर का कोई आकार नहीं है। जो प्रकाश के रूप दे घर है वो ही शब्द के रूप दे दर है, जो शब्द के रूप दे दर है वही प्रकाश के रूप दे घर है। प्रकाश नूं लोकां ने परमात्मा आख दिता, शब्द नूं लोकां ने गुरु कह दिता। क्योंकि जिस दर दे राही घर दे च प्रवेश है, दर साधन है घर दे च प्रवेश दा, तो दर दे रूप दे च ओ गुरु है, गुरु द्वारा गुरु द्वार गुरु दर है। प्रकाश दे च प्रभु घर है। वो जो एक है ओंकार है, एक धुन है, एक शब्द है, जिस तो उत्पत्ति पालना ते नाश हो रहा है, कल्पना मात्र नहीं है, सत है। सिर्फ सत नहीं है, गुरु है, सारा ज्ञान भी उसे तो आ रहा है। फिर प्रसाद है, करुणाकर है, दयालु है, बख्शिंद है, बख्शिश ही करता है हर वक्त, देंदा ते हर वक्त है, खोंदा कुछ भी नहीं है। देना उसका सुभा है, लेना ते खोना उसका सुभा नहीं है। और लेंदे लेंदे दुनिया थक जरूर जाती है, वो अजे तक भी देंदिया देंदिया थकया नहीं है। देंदा दे लेंदे थक पाए। देना उसका सुभा है, मजबूरी नाल नहीं देंदा, उसका सुभा है। देना उसकी फितरत है, देना उसका सुभा है। इस वास्ते वो प्रसाद है, दयालु है, कृपालु है, करुणाकर है। चार पदे ने आखिरी अर्थ पहले सरवण कर लो, समय ने इजाजत दी तो फिर मैं खुलासा करूंगा। हाँ जी।
एक ओंकार सतगुर प्रसाद राग सूही महला तीजा कार तीजा भक्त जना की आडियो रख जुग जुग रखदा आया राम।
सिर्फ पहले भगत दे में अर्थ कर दिया, भाव अंकित, जिथे भावना अंकित हो गई है, टिक गई है, उन्हों कहिंदे ने भगत। जिथे ज्ञान अंकित हो जाता है, ज्ञान टिक जाता है, ज्ञानी, ਜਿੱਥੇ ਕ੍ਰੋਧ ਅੰਕਿਤ ਹੋ ਜਾਂਦਾ ਤੇ ਟਿਕ ਜਾਂਦਾ ਕ੍ਰੋਧੀ, ਜਿੱਥੇ ਲੋਭ ਅੰਕਿਤ ਹੋ ਜਾਂਦਾ ਤੇ ਟਿਕ ਜਾਂਦਾ ਲੋਭੀ, ਜਿੱਥੇ ਹੰਕਾਰ ਅੰਕਿਤ ਹੋ ਜਾਂਦਾ ਟਿਕ ਜਾਂਦਾ ਹੰਕਾਰੀ, ਜਿੱਥੇ ਭਾਵਨਾ ਅੰਕਿਤ ਹੋ ਜਾਂਦੀ ਹੈ ਟਿਕ ਜਾਂਦੀ ਹੈ ਉਹਨੂੰ ਕਹਿੰਦੇ ਨੇ ਭਗਤ। ਹੋ ਸਕਦਾ ਰੋਜ਼ ਮੰਦਰ ਮਸਜਿਦ ਗੁਰਦੁਆਰੇ ਆਉਣ ਵਾਲਾ ਵੀ ਭਗਤ ਨਾ ਹੋਵੇ, ਭਾਵਨਾ ਹੀ ਨਹੀਂ ਅੰਕਿਤ ਹੋਈ। ਹੋ ਸਕਦਾ ਰੋਜ਼ ਪਾਠ ਪੂਜਾ ਕਰਨ ਵਾਲਾ ਵੀ ਭਗਤ ਨਾ ਹੋਵੇ, ਇਤਨੀ ਸੌਖੀ ਗੱਲ ਨਹੀਂ ਹੈ। ਭਗਤ ਭਗਤ ਸਾਰਿਆਂ ਤੋਂ ਵੱਡਾ ਹੈ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਛੋਟੀ ਦਾ ਦਾਰਸ਼ਨਿਕ ਵਿਦਵਾਨ, ਛੋਟੀ ਦਾ ਧਨਾਢ ਤੇ ਛੋਟੀ ਦਾ ਸੂਰਵੀਰ ਭਗਤ ਦੇ ਪੈਰਾਂ ਦੀ ਖਾਕ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਛੋਟੀ ਦਾ ਗਿਆਨੀ, ਛੋਟੀ ਦਾ ਧਨਵਾਨ ਤੇ ਛੋਟੀ ਦਾ ਸੂਰਵੀਰ ਭਗਤ ਦੇ ਪੈਰਾਂ ਦੀ ਖਾਕ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਕਿਉਂ? ਇੱਕ ਨੁਕਤਾ ਬਿਆਨ ਕਰਕੇ ਫਿਰ ਮੈਂ ਆਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਅਸੀਂ ਜੋ ਭੋਜਨ ਖਾਂਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਹੈ ਉਹ ਖੂਨ ਬਣ ਜਾਂਦਾ ਹੈ, ਮਾਸ ਬਣ ਜਾਂਦਾ, ਬਾਕੀ ਖਾਰਜ ਹੋ ਜਾਂਦਾ। ਜਿਹੜਾ ਭੋਜਨ ਦਾ ਸੂਕਸ਼ਮ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਉਹੀ ਮਾਸ ਬਣਦਾ, ਉਹੀ ਚਰਬੀ ਬਣਦਾ, ਉਹੀ ਖੂਨ ਬਣਦਾ। ਜੋ ਅਸੀਂ ਵੇਖਦੇ ਹਾਂ, ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਉਸਦਾ ਜਿਹੜਾ ਜਿਹੜਾ ਭਾਗ ਹਰਾ ਨਹੀਂ ਰਹਿੰਦਾ, ਸਾਰਾ ਸੁਣਿਆ ਹੋਇਆ ਮਨ ਵਿੱਚ ਨਹੀਂ ਆਉਂਦਾ, ਸਾਰਾ ਵੇਖਿਆ ਹੋਇਆ ਮਨ ਵਿੱਚ ਨਹੀਂ ਆਉਂਦਾ, ਸਾਰਾ ਖਾਧਾ ਹੋਇਆ ਭੋਜਨ ਸਰੀਰ ਵਿੱਚ ਨਹੀਂ ਰਹਿੰਦਾ ਔਰ ਰਹਿਣਾ ਵੀ ਨਹੀਂ ਚਾਹੀਦਾ। ਬੜੇ ਧਿਆਨ ਨਾਲ ਸੁਣਨਾ, ਭੋਜਨ ਜੋ ਅਸੀਂ ਖਾਂਦੇ ਹਾਂ ਉਸਦਾ ਜਿਹੜਾ ਸੂਕਸ਼ਮ ਭਾਗ ਹੈ, ਤੱਤ ਭਾਗ, ਨਿਚੋੜ ਜੋ ਸਰੀਰ ਵਿੱਚ ਰਹਿ ਜਾਂਦਾ ਉਹ ਮਾਸ ਬਣਦਾ, ਉਹ ਫਿਰ ਖੂਨ ਬਣਦਾ, ਖੂਨ ਦੌੜਦਾ ਸਾਰੇ ਸਰੀਰ ਵਿੱਚ। ਖੂਨ ਹੀ ਜ਼ਿੰਦਗੀ, ਮਾਸ ਜ਼ਿੰਦਗੀ ਨਹੀਂ ਹੈ। ਖੂਨ ਪਾਣੀ ਹੋ ਜਾਂਦਾ ਜਾਂ ਖੂਨ ਸਾਰਾ ਨਿਕਲ ਜਾਏ ਬੰਦਾ ਮਰ ਜਾਂਦਾ, ਮਾਸ ਦੀ ਡੇਰੀ ਤੇ ਪਈ ਹੁੰਦੀ ਹੈ, ਮਾਸ ਦੀ ਲੋਕ ਤੇ ਪਈ ਹੁੰਦੀ ਹੈ, ਖੂਨ ਨਹੀਂ ਰਿਹਾ। ਜੀਵਨ ਖੂਨ ਹੈ ਤੇ ਖੂਨ ਸਾਰੇ ਸਰੀਰ ਵਿੱਚ ਦੌੜਦਾ ਹੈ। ਮੇਰੇ ਪੜ੍ਹਨ ਵਿੱਚ ਐਸਾ ਆਇਆ 300 ਸਾਲ ਪਹਿਲੇ ਲੋਕਾਂ ਨੂੰ ਇਹ ਨਹੀਂ ਪਤਾ ਸੀ, ਵੈਦ ਹਕੀਮਾਂ ਨੂੰ ਇਹ ਨਹੀਂ ਪਤਾ ਸੀ ਕਿ ਖੂਨ ਘੁੰਮਦਾ ਹੈ। ਉਹ ਸਮਝਦੇ ਸਨ ਖੂਨ ਰਹਿੰਦਾ ਹੈ ਸਰੀਰ ਵਿੱਚ, ਰਹਿੰਦਾ। ਸਿਰਫ 300 ਸਾਲ ਹੋਏ ਨੇ ਵੈਦਾਂ ਨੂੰ ਹਕੀਮਾਂ ਨੂੰ ਪਤਾ ਚੱਲਦਾ ਹੈ ਖੂਨ ਦੌੜਦਾ, ਖੂਨ ਗਰਦਿਸ਼ ਕਰਦਾ ਸਾਰੇ ਸਰੀਰ ਵਿੱਚ, ਨਸਾਂ ਦੇ ਰਾਹੀਂ ਗਰਦਿਸ਼ ਕਰਦਾ, ਔਰ ਗਰਦਿਸ਼ ਕਰ ਕਰਕੇ ਸਰੀਰ ਦੇ ਜਿਸ ਹਿੱਸੇ ਨੂੰ ਲੋੜ ਹੈ ਪਹੁੰਚਾਉਂਦਾ ਹੈ, ਅੱਖਾਂ ਨੂੰ ਪਹੁੰਚਾਉਂਦਾ ਹੈ, ਦਿਮਾਗ ਨੂੰ ਪਹੁੰਚਾਉਂਦਾ ਹੈ, ਦਿਲ ਨੂੰ ਪਹੁੰਚਾਉਂਦਾ ਹੈ, ਪੈਰਾਂ ਨੂੰ, ਹੱਥਾਂ ਨੂੰ, ਨਸ ਵਿੱਚ ਜਿੱਥੇ ਜਿੱਥੇ ਖੂਨ ਦੀ ਗਰਦਿਸ਼ ਰੁਕ ਜਾਂਦੀ ਹੈ ਸਰੀਰ ਦਾ ਉਹ ਹਿੱਸਾ ਸੁੰਨ ਹੋ ਜਾਂਦਾ ਹੈ, ਨਹੀਂ ਕੰਮ ਕਰਦਾ। ਖੂਨ ਦੀ ਗਰਦਿਸ਼ ਜ਼ਿੰਦਗੀ ਹੈ, ਜੀਵਨ ਹੈ। ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਵੇਖਦੇ ਹਾਂ, ਵੇਖ ਵੇਖ ਕੇ, ਸੁਣ ਸੁਣ ਕੇ, ਪੜ੍ਹ ਪੜ੍ਹ ਕੇ ਜਿਹੜਾ ਭਾਗ ਸਾਡੇ ਮਨ ਵਿੱਚ ਰਹਿ ਜਾਂਦਾ, ਸੂਕਸ਼ਮ ਸਾਰਾ ਨਹੀਂ ਰਹਿੰਦਾ, ਉਹ ਸਾਡੇ ਮਨ ਦਾ ਹਿੱਸਾ ਬਣ ਜਾਂਦਾ। ਸਾਡਾ ਕੰਨ ਕੀ ਹੈ? ਅੱਜ ਤੱਕ ਦਾ ਖਾਧਾ ਹੋਇਆ ਭੋਜਨ ماں باپ دا کھادا ہویا بھوجن بند تے خون بنیا، وہ بھی بھوجن سی، پھر ساڈا کھادا ہویا بھوجن یہ بھوجن ہی تن ہے، خوراک ہی تن ہے جو اج تک کھادا ہے. ماں باپ نے جو کھادا، ماں کی رکت پتا بن دھارا، پانی میلا ماٹی گوری او خون، وہ سب بھوجن سی، وہ سب خوراک سی. ماں باپ نے جو کھادا وہ خون تے بند بنیا، اور اسی جو کھادا تو سب ایک خوراک دا وستار ہے، شریر بھوجن دا وستار ہے، شریر بھوجن ہے. یہ ہاتھ پیر جو اسی کھاندے ہاں، کچھ اس دیاں ہڈیاں بندیاں، کچھ ماس بندا ہے، کچھ خون بندا ہے، سب بھوجن ہی بھوجن ہے. بھوجن نہ ملے اور ڈانگدا نہ ملے، شریر دا وکاس رک جاندا ہے، بچیاں دا وکاس رک جاندا ہے اگر انہوں ڈنگ دی خوراک نہ ملے، تے بالکل نہ ملے تو مر جاتا شریر. بھوک دی آخر سیم ہے، جڑے بندے بھوکھے رہتے ہیں کچھ دن بعد پھر مر جاتے ہیں، بھوک تو ہی مر جاتے ہیں. صومالیہ وچ اج تو 2-3 سال پہلے، ایک دو نہیں ہزاراں دی تعداد وچ منک بھوکھے ہی مر گئے، بھوک تو ہی مر گئے، نہیں بھوجن نصیب ہوا. کھانا جنگی قبیلیاں دی جنگ جنگ سی. تو آپ دی گیت لئی عرض کراں، جو اسی بھوجن کھاندے ہاں اس دا جیڑا سوکشم باگ ساڈے شریر وچ رہ جاندا ہے، وہی ماس بنتا ہے، وہی خون بنتا ہے، وہی ساڈی ہڈیاں دی توانائی بنتا ہے، وہی شریرک بل بنتا ہے. جو اسی پڑھتے ہاں، جو اسی سنتے ہاں، جو اسی ویکھتے ہاں، جڑا من وچ رہ جاندا ہے، تے من وچ کیڑا رہ جاندا ہے جنوں من مندا ہے، باقی نہیں رہندا. شریر وچ کیڑا بھوجن رہ جاندا ہے جنوں شریر ڈنگ نال پچا لیندا ہے تے رس بنا لیندا ہے، نہیں تے نہیں رہندا. کسے نوں الٹی ہو جائے گی، بدہضمی ہو جائے گی، نہیں رہا شریر دے. جو پڑھیا ہے، سنیا ہے، ویکھیا ہے، جس نوں من نے من لے، بھروسہ بج گیا، وہ من دا حصہ ہو جاتا ہے. سنیے منیے، اس واسطے سدگر کہندے پہلے سن پھر من. اتھے تک تے منک دے وس دی گل ہے، سننا مننا سادھنا ہے، سنن دی تے منن دی اگلی نہیں سادھنا. بھاونا تے پربھو بنائے گا. روٹی بنانا میرا ادم ہے، روٹی کمانا میرا ادم ہے، روٹی کھانا میرا ادم ہے، پر ہوں اس دا خون بننا یہ میرے ہاتھ چ نہیں ہے، یہ میرے ہاتھ چ نہیں ہے، یہ پرماتما دے ہاتھ چ. میری سادھنا میری محنت سنن تک ہے، تے سنے ہوئے نو جیسے اسی تھال وچ دیکھ لینے ہاں، ایک روگی دیکھ لیندا ہے یا ایک سنجمی دیکھ لیندا ہے، یہ میرے کھان یوگ نہیں ہے، میرا شریر بوائی ہے، بادی ہے، یہ بادی چیزاں میں نہیں کھانا، میرا شریر پت پردھان ہے، یہ گرم چیزاں میں نہیں کھانا، میرا چیز کف پردھان ہے، یہ ٹھنڈی تاثیر والی چیزاں میں نہیں کھانا، میں نہیں کھانا. ایک سیاح منک جیسے بھوجن دی پرتی سنجم رکھ لیندا ہے، بدھی دی جو ورتوں کردا ہے، کسنو میں مننا ہے تے کسنو میں نہیں مننا، سارا دن اسی دیکھتے ہاں، سارا دن ایک دوجے نوں سنتے ہیں، پڑھتے بھی ہاں، کوئی اخبار پڑھتا ہے، کوئی کتاب پڑھتا ہے، سکول کالج چل رہے ہیں، بچے پڑھتے ہیں، منک پڑھتا ہے گھر وچ لائبریریاں، بدھ سوچ کے بھی یہ ٹھیک ہے کہ میرے انکول ہے. جیسے حکیم ویداں تو پریریا ہویا منک تے شریر دی کریاواں نو جانن والا منک کہندا نہیں یہ وائی چیز میں نہیں کھانی کیونکہ میرا شریر بادی ہے. یہ تاثیر جو ٹھنڈی رکھ رہی ہے چیز میں نہیں کھانی کیونکہ میرا شریر کا پردان ہے. میں چیز نہیں کھانی کیونکہ گرم تاثیر رکھ دی میرا شریر پت پردان ہے. جڑا سیاح منک اپنے شریر دے تل تے اس طرح سنجم رکھدا ہے اس تو اتی سیاح منک اپنے من دے تل تے سنجم رکھدا ہے. میں جو پڑھیا انہوں میں مننا ہے کہ نہیں مننا, میں جو سنیا جگت کی پیڑا چال ہے جگت عقل نو نہیں ورتدا. اس واسطے پنجاب دے چ پورن سکھ لبنا ہوئے ٹاوے ٹاوے گرو لبنے ان ہر پنڈ چ لب لو, ہر پنڈ دے چ بیٹھ. کچھ راجنیتک لوگاں دے بنائے ہوئے نے گرو تے کچھ منکھاں دی اگیانتا نے بنائے ہوئے, ناسمجھی نے بنائے, بہتے ناسمجھی کر کے بنائے. آج اسی انہوں بابا جی کہہ دیں, سنت جی کہہ دیں, کل گرو بن دیا انہوں دیر نہیں لگتے. آج بڑے بڑے گرو بن کے جو ڈھنڈورا پٹ رہے ہیں کل تک تے اسی انہوں بابا جی کہا سی, سنت جی کر کے کہا سی, آج گرو نے سنت بھی آکھو پر سوچ کے آکھو عقل نو تے ورتو. کھیت تے ساری سوچ سمجھ دی ہے. میں جو پڑھے ہے, میں جو سنے ہے, میں جو ویکھے ہے کہ جس نو میری سوچنی تسلیم کر دی ہے, عقل تقسیم ہے تسلیم کر دی, وہ میرے من دا بھاگ بن جاتی ہے, وہ میرے من دا حصہ بن جاتی ہے. سدگر دی بانی میں سنی ہے, میری عقل اس نو تسلیم نہیں کر دی, وہ میرے من دا بھاگ نہیں بن, نہیں بن. گرو نانک نے وچار دی پردھانتا دسی, امرت ویلا سچ نام وڈیا ہی وچار, تو امرت ویلے بھی اس دے گناں دی وچار کر, خود وچار کر یا وچار سن. پٹھے کم چل پے ساڈے وچ, اسی تے دربار بھی گرو دا نام بنا دتا, کیرتن دربار بنا دے, کیرتن دربار ہے پھر گرو کی ہے, دربار تے گرو دا ہوندا ہے, گرو دربار وچ کیرتن, گرو دربار وچ کتھا, پر کیرتن ہی دربار بن گیا. کیرتی کس دی کیرتی؟ جس دی کیرتی ہے دربار اس دا, دربار تے گرو دا ہوندا ہے. یہ کوئی میرے خیال 20 سال ہوئے نے اس شبد پر چلتا ہویا, اس تو پہلے نہیں. تے روز روز اگیانتا ہی ود رہی ہے, گیان نہیں ود رہا, کیونکہ روز روز ڈمبی گرو ہی پیدا ہو رہے ہیں. پنجاب دے پورن برہم گیانی گرسکھ نہیں پیدا ہو رہے, اس واسطے میرے دیکھے روز روز اگیان ود رہے, اگیان ود رہے. خیر ہوں اسی وشے نو میں بہتا نہ دہراوا, جو میں پڑھیا ہے, جو میں سنیا ہے, جو میں ویکھے, جس نو میری عقل سوچنی تسلیم کر دی ہے وہ میرے من دا بھاگ بن جاتی, میرے من دا حصہ بن جاتا. اتھے تک منک نے محنت کرنی ہے, سنن تک, سمجھن تے منن تک. یہ سنیا ہویا منیا ہویا بھاو بن جائے, بھاونا بن جائے, یہ منک دے وس دی گل نہیں. سارے ہی سروتے نے سن دے پے ہو تسی, گستاخی معاف, انہاں دے بتھیرے من دے بھی ہون گے, بھروسہ بھی ہوے گا. تے ہور سن لو, کسے دی گل سن کے جے بھروسہ ہے تے کسے دی گل سن کے بھروسہ ٹوٹ بھی سکدا ہے, پر اسے دی کوئی بہت وڈی گل نہیں ہے. لیکن بھاونا شردھا نہیں ٹوٹدی, کتے ہی نہیں ٹوٹدی, کسے قیمت تے بھی نہیں ٹوٹدی, کوئی توڑ ہی نہیں سکدا. ہزاراں دشٹ مل جان بھگت دی شردا نو نہیں توڑ سکتے, بھگت دی بھاونا نو کھنڈت نہیں کر سکتے. اور واقعی بھگتانو تے دشٹ ملے نے بڑے بڑے, ایسا کہ کوئی پورن بھگت نہیں جنوں بہتے دشٹ نہ ٹکرے. ٹکرے پہلے تے راجنیتی انہاں نال سہمت نہیں, جنہاں جنہاں نال راجنیتی سہمت ہو جاندی ہے تے جنہاں سنتاں دی پرکرما پہ کردے نے, کسے حد تک میں ایسا سوچدا ہاں سنت بھی نہیں نے. پورن سنت دے تے ہمیشہ ہی راجنیتی مخالف رہی ہے. سارا بنارس تے وقت دی حکومت سکندر لودھی کہہ رہے ہیں کبیر پاگل ہے, پاگل ہے. اور صرف پاگل نہیں باغی بھی ہے. ہاتھی دے گوں سٹیا, مشکاں بن کے گنگا دے سٹیا, بڑے بڑے الزام لائے نے تاکہ دی پرتشٹھا وچ فرق پی جائے. چوری دا الزام لگیا, یاری دا الزام لگیا, حد ہو گئی. جی کبیر چور ہے تو پھر دنیا چ کوئی ساتھ نہیں, کہ جی کبیر دوراچاری ہے تو پھر دنیا دے کوئی سداچاری نہیں. پر سارے بنارس نے یہ الزام کبیر تے لایا ہے, سارے بنارس نے چوری دا الزام کبیر تے لایا ہے. کبیر نال سہمت ہونا بڑا اوکھا ہے. اس طرح دے پرش, اس طرح دے سنت جوالا مکھی ہوندے نے, شولے ہوندے نے. انہاں دے کول بیٹھاں گے ساڈے کئیاں جنماں دے پتر سنسکار تے بسم ہو جان گے. وہ تے اگ دی طرح نے, راکھ دی طرح نہیں نے. لوکاں دی بھیڑ راکھ دی ڈیر دے کول ہے, اپنا آپ بچیا رہندے. شراب بھی پیتی جاؤ, دنیا بھر دے کرم بھی کردے جاؤ, سنتاں دے گوچاں دے دمڑے رکھ لو تے انہاں کول اسیس بھی لیندے جاؤ. یہ تو راکھ دیاں ڈیریاں نے. یہ بھی میں عرض کر دیا, عیسیٰ نے کدھرے کہہ دیتا اس وقت یروشلم دے, اور بائبل دے بول دے انہیں اعلانیہ کہہ دیتا, کوئی اگر مینو آکھے کہ ایک اٹھ سوئی دے نکے وچوں لنگ کے چلا گیا, کہندا میں من جاواں, میں شک نہیں کراں گا. اگر کوئی مینو آکھے ایک اٹھ سوئی دے نکے وچوں لنگ گیا, کہندا میں من لواں گا. اگر کوئی مینو اے آکھے کہ چوٹی دا دھنوان تے راجنیتک پرماتما تک پہنچ گیا, کہندا میں نہیں مندا, میں نہیں مندا, میں نہیں مندا, میں نہیں تسلیم کرتا. کیوں؟ چوٹی کا دھنوان باہر مکھی, وہ 24 گھنٹے کا سما صرف باہر مکھی, باہر کی دولت کٹھی کرنے واسطے. وہ سارا دھیان ہی باہر مکھی, انہیں تو اندر کدی چات ماری نہیں. راجنیتک کا تو سارا دھیان ہی باہر مکھی ہے, انہیں تو کدی اندر کی چات ماری نہیں. ہوں اس طرح آخ کے یروشلم دے سارے دھناڑ بندے عیسیٰ نے مخالف کر لے, سارے راجنیتک مخالف کر لے, تو سولی تے نہیں چاڑن گے تو اور کی کرن گے. چاڑ دیتا سولی تے, انہوں نے پوجا نہیں کی تھی, متھے نہیں ٹیکے, ہاتھ نہیں جوڑے, سولی تے چاڑے. مٹی مسلمان کی پیڑے پئے کنیا, جان بچاندے ہوں یا راما بابا رام رائے نے کہہ دیتا نہیں جہاں پنا اورنگزیب رہا. یہ تو مٹی بے ایمان کی گرو نانک نے آخر, یہ تو گرو ارجن دیو جی نو کہنا پیا. نہیں عدالت اورنگ جو ہے جہانگیر کی صاحبہ نے کیا نہیں یہ مٹی مسلمان کی ہے. بعد جد اعتراض کیتا ہے اورنگزیب نے, ویکھ گرو تے شہید کیتا ہے اور بھی کر لیا. یہ لفظ کڈانے میں جہانگیر نے بھی چڑ سی, اورنگزیب نے بھی چڑ سی. مسلمان دے سمبندھ چ شبد کڈے جان, وہ ਹੋਰ ਚੱਕਰ ਚ ਨਾ ਪੈਣਾ। ਕੋਈ ਚੰਦੂ ਦੀ ਕਹਾਣੀ ਤੇ ਅਸੀਂ ਨਾਲ ਜੋੜ ਦਿੱਤੀ, ਠੀਕ ਹੈ, ਉਸਨੂੰ ਵੀ ਰੰਜ ਸੀ। ਚੰਦੂ ਦੀ ਇਤਨੀ ਹਿੰਮਤ ਨਹੀਂ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦੇਵੇ। ਇਹ ਤੇ ਜਹਾਂਗੀਰ ਦੀ ਖਾਹਿਸ਼ ਨਾਲ ਹੋਇਆ, ਇਹ ਤੇ ਸਭ ਕੁਝ ਜਹਾਂਗੀਰ ਦੇ ਹੁਕਮ ਨਾਲ ਹੋਇਆ। ਔਰ ਰਾਮ ਰਾਏ ਨੇ ਆਪਣੀ ਜਾਨ ਫਿਰ ਔਰੰਗਜ਼ੇਬ ਤੋਂ ਬਚਾਈ? ਨਹੀਂ, ਮਿੱਟੀ ਗਈ ਮਾਨ ਕੀ। ਗੁਰੂ ਹਰ ਰਾਏ ਸਾਹਿਬ ਨੇ ਮੂੰਹ ਨਹੀਂ ਲਾਇਆ। ਰਾਮ ਰਾਏ ਨੂੰ ਪਤਾ ਸੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ। ਸੱਚ ਤੇ ਉਹ ਵੀ ਕਹਿ ਸਕਦਾ ਜੋ ਤੱਤੀ ਤਵੀ ਤੇ ਬੈਠਣ ਨੂੰ ਤਿਆਰ ਹੈ। ਮਜ਼ਲੂਮ ਦੀ ਬਾਂਹ ਤੇ ਫਕੜਨ ਨੂੰ ਉਹੀ ਤਿਆਰ ਹੋ ਸਕਦਾ ਜੋ ਚਾਂਦਨੀ ਚੌਂਕ ਦੇ ਸ਼ਹੀਦ ਹੋਣ ਨੂੰ ਤਿਆਰ ਹੈ। ਪੂਜਾ ਪ੍ਰਤਿਸ਼ਠਾ ਤੇ ਕੋਈ ਵੀ ਕਰਾ ਸਕਦਾ ਹੈ ਤੇ ਕੋਈ ਵੀ ਕਰ ਸਕਦਾ ਹੈ। ਬਹੁਤੇ ਪੂਜੇ ਜਾ ਰਹੇ ਮਨੁੱਖ ਸੰਤ ਨਹੀਂ ਨੇ, ਔਰ ਬੂਤੀ ਪੂਜਾ ਕਰਨ ਵਾਲੇ ਮਨੁੱਖ ਇਹ ਕੋਈ ਸ਼ਰਧਾਲੂ ਵੀ ਨਹੀਂ, ਸੂਝਵਾਨ ਵੀ ਨਹੀਂ। ਇਤਨੀ ਮਹਿਰਜ ਕਰਦੇ ਹਾਂ, ਇਸ ਮਾਮਲੇ 'ਚ ਪੰਜਾਬ ਬਿਲਕੁਲ ਨੰਬਰ 1 ਹੈ, ਕਿਉਂਕਿ ਜਿਤਨੇ ਗੁਰੂ ਇੱਥੇ ਨੇ ਇਸ ਵਕਤ ਮੈਨੂੰ ਕਿਸੇ ਹੋਰ ਪ੍ਰਾਂਤ 'ਚ ਨਹੀਂ ਮਿਲੇ। ਹਾਲਾਂਕਿ ਪੰਜਾਬ ਨਾਲੋਂ ਕਈ ਪ੍ਰਾਂਤ ਬਹੁਤ ਵੱਡੇ ਵੱਡੇ ਨੇ, ਬਹੁਤ ਵੱਡੇ ਵੱਡੇ ਨੇ, ਹੈਰਾਨੀ ਵੀ ਹੈ। ਇਹਦਾ ਮਤਲਬ ਸਿੱਖ ਨੇ ਬਿਲਕੁਲ ਦਿਮਾਗ ਨੂੰ ਤਾਲੇ ਲਾ ਦਿੱਤੇ, ਨਹੀਂ ਸੋਚਣਾ, ਕੁਛ ਵੀ ਨਹੀਂ ਸੋਚਣਾ, ਔਰ ਮਿਲਦੇ ਨੇ। ਹੈਰਾਨ ਹੋ ਜਾਂਦਾ ਮਨ, ਬਹੁਤ ਦੁਖੀ ਹੋ ਜਾਂਦਾ। ਦਰਬਾਰ ਸਾਹਿਬ ਮੱਥਾ ਵੀ ਟੇਕਦੇ ਨੇ, ਕਥਾ ਕੀਰਤਨ ਵੀ ਸੁਣਦੇ ਨੇ। ਅਸੀਂ ਤੇ ਗੁਰਮੰਤਰ ਫਲਾਣੇ ਬਾਬਿਆਂ ਕੋਲ ਲਿਆ, ਫਲਾਣੇ ਸੰਤਾਂ ਕੋਲ ਲਿਆ, ਫਲਾਣੇ ਸਤਿਗੁਰੂ ਕੋਲ ਲਿਆ, ਸੁਣ ਕੇ ਮੈਂ ਹੈਰਾਨ ਹੋ ਜਾਂਦਾ। ਮੈਨੂੰ ਕਹਿੰਦੇ ਨੇ ਆ ਕੇ, ਸੁਣਾਉਂਦੇ ਨੇ ਮੈਨੂੰ ਆ ਕੇ। ਉਦੋਂ ਕਹਿਣਾ ਪੈਂਦਾ ਹੈ ਪੰਜਾਬ ਬਹੁਤ ਵੱਡੀ ਅਗਿਆਨਤਾ ਵਿੱਚ ਰੁੜ ਗਿਆ, ਜਦਕਿ ਗਿਆਨ ਦਾ ਸਾਗਰ ਔਰ ਗਿਆਨ ਦਾ ਕੇਂਦਰ ਹਰਿਮੰਦਰ ਸਾਹਿਬ ਇੱਥੇ। ਖੈਰ, ਇਹ ਤੇ ਇਹਨੂੰ ਵਿਚਕਾਰ ਗੱਲ ਆ ਗਈ। ਜੋ ਮੈਂ ਪੜ੍ਹਿਆ, ਜੋ ਮੈਂ ਸੁਣਿਆ, ਜੋ ਮੈਂ ਵੇਖਿਆ, ਮੇਰੀ ਅਕਲ ਨੇ ਤਸਲੀਮ ਕੀਤਾ, ਉਹ ਮੇਰੇ ਮਨ ਦਾ ਹਿੱਸਾ ਬਣ ਜਾਂਦਾ। ਮੇਰਾ ਮਨ ਉਸਨੂੰ ਮੰਨਦਾ, ਭਰੋਸਾ ਕਰ ਲੈਂਦਾ। ਸੁਣਨਾ ਤੇ ਭਰੋਸਾ ਕਰਨਾ ਇਹ ਮੇਰੀ ਮਿਹਨਤ ਹੈ, ਪਰ ਭਾਵਨਾ ਦਾ ਪੈਦਾ ਹੋ ਜਾਣਾ ਇਹ ਮੇਰੀ ਮਿਹਨਤ ਨਹੀਂ, ਇਹ ਪਰਮਾਤਮਾ ਦੀ ਰਹਿਮਤ ਹੈ। ਇਹ ਮੇਰਾ ਉੱਦਮ ਨਹੀਂ, ਇਹ ਉਸਦੀ ਬਖਸ਼ਿਸ਼ ਹੈ। ਇਹ ਮੇਰਾ ਪ੍ਰਯਾਸ ਨਹੀਂ, ਇਹ ਉਸਦਾ ਪ੍ਰਸਾਦ ਹੈ। ਇਹ ਤੋ ਪ੍ਰਸਾਦ, ਇਹ ਗੁਰਪ੍ਰਸਾਦ, ਇਹ ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ। ਇੱਥੇ ਹਰ ਬੰਦਾ ਭਗਤ ਬਣ ਜਾਂਦਾ, ਹਰ ਬੰਦਾ ਭਗਤ ਨਹੀਂ ਹੈ, ਹਰ ਬੰਦਾ ਸਰੋਤਾ ਹੈ। ਕੋਈ ਕੀਰਤਨ ਸੁਣ ਰਿਹਾ, ਕੋਈ ਕਥਾ ਸੁਣ ਰਿਹਾ, ਅਵਲ ਤੇ ਸਰੋਤੇ ਵੀ ਨਹੀਂ ਹੈ। ਪਾਠ ਕਰਨਾ ਘਰ ਕਰੋ, ਬੈਠੇ ਨੇ ਦਰਬਾਰ ਸਾਹਿਬ ਗੁਟਕਾ ਲੈ ਕੇ, ਕੋਈ ਹੱਦ ਹੋ ਗਈ। ਪਾਠ ਕਰਨ ਲਈ ਆਇਓ ਕਿ ਗੁਰਬਾਣੀ ਸੁਣਨ ਲਈ ਆਇਓ, ਕੀਰਤਨ ਸੁਣਨ ਲਈ ਆਇਓ? ਅੱਖਾਂ ਨਾਲ ਸੰਗਤ ਦੇ ਗੁਰੂ ਦੇ ਦਰਸ਼ਨ ਕਰੋ, ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਅਤੇ ਕੰਨਾਂ ਨਾਲ ਸੁਣੋ ਜੋ ਕੀਰਤਨ ਹੋ ਰਿਹਾ। ਕੀਰਤਨ ਹੋ ਰਿਹਾ ਤੁਹਾਡੇ ਕੰਨਾਂ ਨਾਲ ਟਕਰਾ ਰਹੇ, ਕੀ ਖਾਕ ਪਾਠ ਕਰੋਗੇ, ਕੀ ਪਾਠ ਕਰੋਗੇ, ਕਿਸ ਤਰ੍ਹਾਂ ਕਰੋਗੇ? ਦੋ ਧਾਰਾਵਾਂ ਟਕਰਾ ਰਹੀਆਂ ਨੇ, ਪ੍ਰੀਤਨੀ ਵੀ ਸਮਝ ਕੋਈ ਨਹੀਂ, ਕਿਤੇ ਸਰੋਤੇ ਵੀ ਨਹੀਂ ਨੇ। ਅਜੇ ਸੁਣਨਾ, ਫਿਰ ਦੂਜੀ ਸਟੇਜ ਮੰਨਣਾ, ਅਤੇ ਤੀਜੀ ਸਟੇਜ ਜੋ ਪਰਮਾਤਮਾ ਤੋਂ ਪ੍ਰਾਪਤ ਹੁੰਦੀ ਹੈ, ਭਾਵਨਾ ਦਾ ਪੈਦਾ ਹੋ ਜਾਣਾ, ਭਗਤ ਬਣ ਜਾਣਾ। ਅਨੂਜ ਦਿੱਲੀ ਦੂਰ ਰਸਤੇ, ਇਹ ਤਾਂ ਬਹੁਤ ਦੂਰ ਦੀ ਗੱਲ, ਇੱਥੇ ਸਰੋਤੇ ਵੀ ਨਹੀਂ, ਇੱਥੇ ਸਰੋਤੇ ਵੀ ਨਹੀਂ। ਤਰਸ ਆ ਜਾਂਦਾ ਹੁੰਦਾ ਮੈਨੂੰ ਉਹਨਾਂ 'ਤੇ ਜੋ ਆਏ ਤੇ ਸੰਗਤ ਵਿੱਚ ਨੇ ਗੁਟਕਾ ਲੈ ਕੇ ਬੈਠਣ, ਚੰਗੀ ਗੱਲ ਹੈ, ਘਰ ਵਿੱਚ ਲੈ ਕੇ ਬੈਠੋ, ਇੱਥੇ ਸੁਣੋ। ਗੁਟਕਾ ਤੇ ਘਰ ਦੇ 'ਚ ਵੀ ਲੈ ਸਕਦੇ ਸੀ, ਘਰ ਦੇ 'ਚ ਪੜ ਲੈਂਦੇ, ਕਿਤੇ ਤੇ ਸੁਣਨ ਲਈ ਆਇਆ। ਪਰ ਸਰੋਤਾ ਹੋਣਾ ਕੋਈ ਸੌਖੀ ਖੇਡ ਨਾ ਸਮਝਣੀ, ਇਹ ਵੀ ਮੈਂ ਅਰਜ਼ ਕਰਦਾ। ਥੋੜ੍ਹੇ ਦਿਨ ਹੋਏ ਮੈਨੂੰ ਕੈਲੀਫੋਰਨੀਆ ਦੇ 'ਚ ਇੱਕ ਸੱਜਣ ਨੇ ਕਿਹਾ, ਗਿਆਨੀ ਜੀ ਤੁਹਾਡੀਆਂ ਗੱਲਾਂ ਸੁਣਦਿਆਂ ਦਿਮਾਗ ਬੋਝਲ ਹੋ ਜਾਂਦਾ, ਭਾਰਾ ਹੋ ਜਾਂਦਾ, ਕੋਈ ਹਾਸ ਰਸ ਵੀ ਸੁਣਾ ਦਿੱਤਾ ਕਰੋ। ਅਤੇ ਮੈਂ ਕਿਹਾ ਤੁਸੀਂ ਮੈਨੂੰ ਮਸਕਰਾ ਸਮਝੇ? ਤੁਸੀਂ ਥੀਏਟਰ ਵਿੱਚ ਆਏ ਹੋ, ਕਿਸੇ ਸਿਨੇਮਾ ਹਾਲ ਵਿੱਚ ਆਏ ਹੋ, ਜਾਂ ਗੁਰਦੁਆਰੇ ਵਿੱਚ ਆਏ ਹੋ? ਸਰੋਤਾ ਹੋਣਾ ਵੀ ਔਖਾ ਹੈ, ਗੁਰਬਾਣੀ ਨੂੰ ਸੁਣਨਾ ਵੀ ਔਖਾ, ਕਠਿਨ ਔਖਾ ਹੈ। ਅਗਰ 10-20 ਹਜ਼ਾਰ ਮਨੁੱਖ ਬੈਠੇ ਹਨ, ਕਿਤੇ 10-20 ਹਜ਼ਾਰ ਸਰੋਤੇ ਨਾ ਸਮਝ ਲੈਣਾ, ਉਂਗਲੀਆਂ ਤੇ ਗਿਣੇ ਜਾਣ ਵਾਲੇ ਸਰੋਤੇ ਆਉਣਗੇ। ਇਹ ਉਹਨਾਂ ਸਰੋਤਿਆਂ ਵਿੱਚ ਵੀ ਕੋਈ ਵਿਰਲੇ ਅਕਲਮੰਦ ਹੋਣਗੇ, ਸੁਣੇ ਨੂੰ ਮਨ ਦਾ ਭਾਗ ਬਣਾ ਲੈਣ, ਮਨ ਦਾ ਹਿੱਸਾ ਬਣਾ ਲੈ। ਨਹੀਂ ਤੇ ਭੋਜਨ ਦੀ ਥਾਲੀ ਬਾਹਰ ਹੀ ਰਹਿ ਜਾਂਦੀ ਹੈ, ਮੂੰਹ 'ਚ ਨਹੀਂ ਪਾਉਂਦੇ। ਜੇ ਮੂੰਹ 'ਚ ਪਾਉਂਦੇ ਨੇ ਤਾਂ ਕੰਠ ਤੋਂ ਥੱਲੇ ਨਹੀਂ ਕਰਦੇ, ਸਰੀਰ ਦਾ ਹਿੱਸਾ ਕਿੱਥੋਂ ਬਣੇਗਾ? ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਵੇਖਦੇ ਹਾਂ, ਜਿਸ ਨੂੰ ਸਾਡਾ ਮਨ ਮੰਨ ਜਾਂਦਾ, ਮਨ ਦਾ ਹਿੱਸਾ ਬਣ ਜਾਂਦਾ, ਭਰੋਸਾ ਬਣ ਜਾਂਦਾ, ਸੁਣ ਕੇ ਹੀ ਭਰੋਸਾ ਬਣਿਆ ਨਾ, ਗੁਸਤਾਖੀ ਮਾਫ ਸੁਣ ਕੇ ਟੁੱਟ ਵੀ ਜਾਏਗਾ, ਚੰਗਿਆਂ ਚੰਗਿਆਂ ਦੇ ਟੁੱਟ ਜਾਂਦੇ। ਮੈਂ ਦੇਖਿਆ ਸੁਣ ਕੇ ਹੀ ਭਰੋਸਾ ਬਣਿਆ, ਇਹ ਭਰੋਸਾ ਟੁੱਟਦਿਆਂ ਦੇਰ ਨਹੀਂ ਲੱਗੇਗੀ, ਇਹ ਵਿਸ਼ਵਾਸ ਟੁੱਟਦਿਆਂ ਦੇਰ ਨਹੀਂ ਲੱਗੇਗੀ, ਚੰਗਿਆਂ ਚੰਗਿਆਂ ਦੇ ਟੁੱਟ ਜਾਂਦੇ। ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ, ਮੈਨੂੰ ਇੱਕ ਸੱਜਣ ਨੇ ਕਿਹਾ ਵੀ ਅਖੰਡ ਪਾਠ ਵੀ ਮੈਂ ਰਖਾਇਆ, ਲੰਗਰ ਚਲਾਇਆ ਬੜਾ 3 ਦਿਨ। ਗੁਰਦੁਆਰੇ ਦੇ ਵਿੱਚ ਜਿਤਨੀ ਸਾਜ਼ੋ ਸਮਾਨ ਦੀ ਲੋੜ ਸੀ ਮੈਂ ਇਕੱਲਿਆਂ ਹੀ ਪੂਰੀ ਕੀਤੀ ਹੈ, ਲਿਆਇਆ। ਕਾਲੀਨ ਨਵਾਂ ਚਾਹੀਦਾ ਸੀ, ਲਿਆਇਆ। ਟਾਈਲਾਂ ਲੱਗਣੀਆਂ ਸਨ ਬਾਹਰ, ਸਾਰੀਆਂ ਲਿਆਇਆ। ਕੁਝ ਹੋਰ ਸਾਜ਼ੋ ਸਮਾਨ ਬਣਨਾ ਸੀ, ਮੈਂ ਲਿਆਇਆ। ਖੁੱਲ੍ਹੀ ਮਾਇਆ ਵੀ ਅਰਦਾਸ ਕਰਾਈ ਹੈ, ਪਰ ਅਸੀਂ ਤਾਂ ਮੁਕੱਦਮੇ ਵਿੱਚ ਹਾਰ ਗਏ, ਸਾਡੀ ਤਾਂ ਸ਼ਰਧਾ ਨਹੀਂ ਰਹੀ, ਸਾਡਾ ਭਰੋਸਾ ਨਹੀਂ, ਸਾਡਾ ਭਰੋਸਾ ਟੁੱਟ ਗਿਆ। ਅਸੀਂ ਤਾਂ ਸੋਚਿਆ ਸੀ ਗੁਰੂ ਸਾਨੂੰ ਜਿਤਾਵੇਗਾ, ਗੁਰੂ ਨੇ ਤਾਂ ਹਰਾ ਦਿੱਤਾ ਸਾਨੂੰ। ਇਹਨਾਂ ਭਰੋਸਿਆਂ ਦੇ ਟੁੱਟਦਿਆਂ ਦੇਰ ਨਹੀਂ ਲੱਗਦੀ, ਕਿਤੇ ਬਹੁਤਾ ਮਾਣ ਨਾ ਕਰ ਲੈਣਾ ਸਾਨੂੰ ਗੁਰੂ 'ਤੇ ਭਰੋਸਾ। ਜੇ ਸੁਣ ਕੇ ਭਰੋਸਾ ਹੋਇਆ ਜਾਂ ਕਾਮਨਾ ਕਰਕੇ ਭਰੋਸਾ ਹੋਇਆ, ਟੁੱਟਦਿਆਂ ਦੇਰ ਨਹੀਂ ਲੱਗੇਗੀ। ਭਰੋਸੇ ਵਿੱਚ ਜੀ ਰਿਹਾ ਮਨੁੱਖ ਅਜੇ ਖਤਰੇ ਵਿੱਚ ਹੈ, ਹੈ ਖਤਰੇ 'ਚ। ਜਿਤਨੇ ਚਿਰ ਤੱਕ ਇਹ ਭਰੋਸਾ ਭਾਵਨਾ ਨਹੀਂ ਬਣਦਾ, ਭਗਤੀ ਨਹੀਂ ਬਣਦਾ, ਭਗਤ ਨਹੀਂ ਬਣਦਾ। ਅਤੇ ਭਗਤ ਦੀ ਮਹਿਮਾ ਕਿਤਨੀ ਹੈ, ਵਡਿਆਈ ਕਿਤਨੀ ਹੈ, ਸਮਾਂ ਹੋਣ ਲੱਗਾ। ਪਹਿਲੇ ਅਖਰੀ ਅਰਥ ਇਹਨਾਂ 4 ਪਦਿਆਂ 'ਚ ਸੁਣ ਲਓ। ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ ਭਗਤ ਸਭ ਤੋਂ ਵੱਡਾ ਹੈ, ਭਗਤ ਮਹਾਨ ਹੈ। ਅਖਰੀ ਅਰਥ ਭਗਤ ਦੇ ਬਣਦੇ ਨੇ ਭਾਵਨਾ ਅੰਕਿਤ ਹੋ ਗਈ, ਜਿੱਥੇ ਭਾਵਨਾ ਟਿਕ ਗਈ ਹੈ। ਇਹ ਭਾਵਨਾ ਸ਼ਬਦ 2 ਅਵਸਥਾਵਾਂ ਦੇ ਜੋੜ ਤੋਂ ਬਣਦਾ ਹੈ, ਪ੍ਰੇਮ ਤੇ ਭਰੋਸਾ। ਭਰੋਸੇ ਨਾਲ ਪ੍ਰੇਮ ਜੁੜ ਗਏ। ਦੇਖੋ ਸਾਨੂੰ ਭਰੋਸਾ ਕਈਆਂ 'ਤੇ ਹੁੰਦਾ ਹੈ, ਕਈਆਂ ਅਸੀਂ ਕਹਿ ਦਿੰਦੇ ਹਾਂ ਬੰਦਾ ਕਾਬਲੇ ਇਤਬਾਰ ਹੈ, ਭਰੋਸੇ ਹੀ ਯੋਗ ਹੈ, ਇਸ ਦੇ 'ਤੇ ਸਾਨੂੰ ਭਰੋਸਾ ਹੈ। ਪਰ ਉਸ ਨਾਲ ਕੋਈ ਪ੍ਰੇਮ ਦਾ ਸੰਬੰਧ ਨਹੀਂ ਹੁੰਦਾ, ਉਸ ਨਾਲ ਕੋਈ ਪਿਆਰ ਦਾ ਸੰਬੰਧ ਨਹੀਂ ਹੁੰਦਾ। ਇੱਕ ਮਾਸੂਮ ਬੱਚਾ ਹੈ, ਪ੍ਰੇਮ ਤਾਂ ਬੜਾ ਉਸ ਨਾਲ, ਪਰ ਉਹ ਕੁਝ ਜੋ ਕੁਝ ਕਹਿੰਦਾ ਉਹਦੀ ਹਰ ਗੱਲ 'ਤੇ ਅਸੀਂ ਭਰੋਸਾ ਨਹੀਂ ਕਰਦੇ। ਬੱਚਾ ਨਾਦਾਨ ਹੈ ਅਤੇ ਯਕੀਨ ਨਹੀਂ ਕਰਦੇ। ਬੱਚੇ ਨਾਲ ਪ੍ਰੇਮ ਹੈ, ਭਰੋਸਾ ਨਹੀਂ ਹੈ। ਇੱਕ ਮਹਾਨ ਮਨੁੱਖ ਦੇ ਨਾਲ, ਕਾਬਲੇ ਐਤਬਾਰ ਮਨੁੱਖ 'ਤੇ ਸਾਨੂੰ ਭਰੋਸਾ ਤਾਂ ਹੈ, ਪਰ ਉਸ ਨਾਲ ਪ੍ਰੇਮ ਨਹੀਂ ਹੈ, ਕੋਈ ਪ੍ਰੇਮ ਦਾ ਸੰਬੰਧ ਨਹੀਂ ਹੈ। ਭਰੋਸਾ ਪ੍ਰੇਮ ਬਣ ਗਿਆ, ਭਾਵਨਾ ਬਣ ਗਿਆ, ਭਰੋਸੇ ਨਾਲ ਪ੍ਰੇਮ ਜੁੜ ਗਿਆ। ਇਹਨਾਂ 2 ਅਵਸਥਾਵਾਂ ਨੂੰ ਇੱਕ ਸ਼ਬਦ ਵਿੱਚ ਬਿਆਨ ਕਰਦੇ ਨੇ ਭਾਵਨਾ। ਇਹ ਭਾਵਨਾ ਜਿੱਥੇ ਅੰਕਿਤ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਜਿੱਥੇ ਕ੍ਰੋਧ ਅੰਕਿਤ ਹੋ ਗਿਆ ਕ੍ਰੋਧੀ, ਜਿੱਥੇ ਲੋਭ ਅੰਕਿਤ ਹੋ ਗਿਆ ਲੋਭੀ, ਜਿੱਥੇ ਕਾਮ ਅੰਕਿਤ ਹੀ ਹੋ ਗਿਆ ਟਿਕ ਹਰ ਵਕਤ ਵਿਚਾਰਾਂ 'ਚ, ਹਰ ਵਕਤ ਵਿਚਾਰਾਂ 'ਚ ਕਾਮੀ, ਜਿੱਥੇ ਹੰਕਾਰ ਅੰਕਿਤ ਹੋ ਗਿਆ ਹੰਕਾਰੀ, ਜਿੱਥੇ ਭਾਵਨਾ ਅੰਕਿਤ ਹੋ ਗਈ ਟਿਕ ਗਈ ਜਾਂਦੀ ਨਹੀਂ ਭਗਤ। ਐਸਾ ਭਗਤ ਕਿਤਨਾ ਮਹਾਨ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਆਪ ਸਰਵਨ ਕਰੋ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ।
ਜਨਾ ਕੀ ਹਰ ਜੀਓ ਰੱਖ ਜੁਗ ਜੁਗ ਰੱਖਦਾ ਆਇਆ।
ਭਗਤਾਂ ਦੀ ਲੱਜਾ ਉਹ ਪ੍ਰਭੂ ਆਪ ਰੱਖਦਾ, ਭਗਤਾਂ ਦੀ ਸਹਾਇਤਾ ਪ੍ਰਭੂ ਆਪ ਕਰਦਾ ਹੈ। ਐਸਾ ਵੀ ਕਰਦਾ ਕਿ ਉਹਨਾਂ ਦੇ ਖਾਬੋ ਖਿਆਲ 'ਚ ਨਹੀਂ ਆਉਂਦਾ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। انہاں دے خواب و خیال وچ بھی نہیں ہوندا. بھگت کبیر دے کہندے نہ ہم کیا نہ کریں گے نہ کر سکے شریر, میرے شریر وچ اتنی سمرتھا نہیں ہے, میری عقل وچ اتنی سوچنی بھی نہیں ہے, میرے کول بیرونی اتنی طاقت بھی نہیں ہے. یہ جو کچھ ہو گیا پتہ نہیں ہری نے کی کر دیتا ہے, یہ سب اس دی مہر, اس نے کر چھڑیا ہے, میرے وچ یہ توفیق نہیں سی. نہ ہم کیا نہ کریں گے نہ کر سکے شریر, کیا جانو کچھ ہر کیا پیو کبیر کبیر. لوکی تے کئی جاندے نے کن ہے کبیر کن ہے کبیر, پر میں لوکاں نوں کیویں سمجھایا اے وچ میں کچھ بھی نہیں کیتا, کچھ بھی نہیں کیتا, پتہ نہیں ہری نے کی کر چھڑیا ہے. تو بھگتاں دی لجا ہر یگ وچ ہر سمے او پریپورن پرماتما رکھدا ہے.
سو بھگت جو گرمکھ ہوئے ہو میں شبد جلایا رام.
بھگت کس نوں کہندے نے؟ جو گرمکھ ہے, جو گرو نوں مکھ رکھ کے اپنا جیون جو ہے بتیت کردا ہے, تے گربانی نوں من من کے شبد دا جپ کر کر کے جس نے ہنکار نوں جلا دیتا ہے, اپنے آپ نوں مٹا دیتا ہے, اس نوں بھگت کہندے نے. ہاں جی.
ہو میں شبد جلایا میرے ہر پھایا جس دی سچی بانی.
جس گرو دی سچی بانی ہے, جس وچ سچ ہے, اس شبد دا جب کر کے اس شبد نو من کے شبد دی سادھنا کر کے اس نے ہنکار نو جلا دیتا ہے, ہو میں نو جلا دیتا ہے, اس طرح اپنے اندروں بھاونا پیدا کی گئی.
سچی بھگت کرائے دن راتی گرمکھے آپ وکھانی.
سچ نال جڑ کے سچی بھگت دن رات کردا ہے, کیڑی بھگتی کردا ہے؟ جو گرو نے جو ہے دسی ہے بھاو شبد دوارا جپ کردا ہے, شبد نو مند. ہاں جی.
بھگتاں کی چال سچی اک نرمل نام سچا من پایا.
چال تو مراد ہے کرنی. کرنی دو طرح دی ہوندی ہے. بھگت دے اندر دیا ہر وقت چل دی ہے, کرت دے وچ ادھوں پرگٹ ہوندی ہے جتھے لوڑ پے جائے. بڑے دھیان نال سننا. چور دے اندر چوری ہر وقت چل دی ہے, بھگت دے اندر دانی برتی ہر وقت چل دی ہے, ہر وقت چل دی ہے, کرت دے وچ ادھوں پرگٹ ہوندی ہے جتھے لوڑ پے جائے. بے ایمان دے اندر بے ایمانی ہر وقت چل دی ہے, ہر وقت چل دی ہے, کرت وچ ادھوں پرگٹ ہوندی ہے جتھے اس نوں موقع مل جائے, جتھے اس نوں موقع مل جائے. بھگت دے اندر سدا چار ہر وقت چلتا ہے, ہر وقت چلتا ہے. یہ نہیں کہ کسی وقت چلتا ہے کہ کسی وقت بھگت بھی دوراچاری آتا ہے, نہیں. بھگت دے اندر سدا چار ہر وقت چلتا ہے, ہر وقت چلتا ہے, کرت وچ ادھوں پرگٹ ہوندا ہے جتھے لوڑ پے جائے. دوراچاری دے اندر دوراچار ہر وقت چلتا ہے, ہر وقت چلتا ہے, کرت وچ ادھوں پرگٹ ہوندا ہے جتھے اس نوں موقع مل جائے. اگر کوئی بے ایمان نہیں بنیا, بے ایمان ہون دا موقع نہیں بنیا, کوئی دوراچاری نہیں ہے, دوراچاری ہون دا موقع نہیں ملیا, کوئی چور نہیں ہے, چوری دا موقع نہیں بنیا, کدھرے بھگت نے بھی دیا نہیں پرگٹ کیتی, تو اس دا اے مطلب نہیں بھگت کٹھور ہو گیا ہے. نہیں, بھگت دے اندر دیا ہر وقت چل دی ہے, ہر وقت چل دی ہے, کرت وچ ادھوں پرگٹ ہو جاندی ہے کدوں جتھے لوڑ پے جائے. بھگت دے اندر سدا چار ہر وقت چلتا ہے, ہر وقت چلتا ہے, کرت وچ ادھوں پرگٹ ہوندا ہے کدوں جتھے لوڑ پے جائے. اس واسطے بھگتاں دی چال نرالی ہے, انہاں دی کرت وچ انہاں دی چال وچ دیا ہوندی ہے, پروپکار ہوندا ہے, سدا چار ہوندا ہے, دین دی بھاونا ہوندی ہے. اس طریقے دے نال انہاں دی چال جگت نال میل جو ہے نہیں کھاندی, بڑی نرمل انہاں دی چال ہوندی ہے بھاو, بڑی نرمل انہاں دی جو ہے کریا ہوندی ہے, انہاں دے اندر سچ دا واسا ہوندا ہے. ہاں جی.
سچ کمایا
جنہ نے اس طرح سچ دی سادھنا کیتی ہے، سچ وچ اپنے من نو جوڑے اور من نو سچ دا روپ بنایا، وہ پرماتما دے درد تے سدیوی شوبھا پاندے نے، ہر وقت شوبھا پاندے نے. ہاں جی، پرماتما دا نام جب جب کے جو بھگت بنے نے، بس بھگتی انہاں دی ذات ہے، بھگتی انہاں دی پت ہے، بھگتی انہاں دا جیون ہے، انہاں دی ذات پات اور کچھ نہیں آتی. یہ میں عرض کر دیا، جیسے دریاواں دے اپنے اپنے نام نے، اپنے اپنے علاقے بھی نے. غزلہ فراق عراق دے چ وگدا ہے، نیل ندی مصر دے چ وگدی ہے، تھیم دریا انگلینڈ دے چ وگدا ہے، گنگا جمنا نرمدا ہندوستان بھارت دے چ وگدیاں پئیاں نے. دریا سندھ بہت وڈا دریا کل تک تے بھارت دے سی، اج پاکستان دے چ وگدا پیا. دریاواں دے اپنے علاقے نے، اپنے نام بھی نے، اور جد ساگر وچ لین آؤندے نے، علاقہ بھی کھو گیا، نام بھی کھو گیا. تسی سمندر دے چوں گنگا نو لب سکدے، تھانو ساگر وچوں جمنا لبے گی، سندھ لبے گا، یا دجلہ فرات لبے گا، نیل ندی لبے گی. ساگر دے تے ساگر ہی ہے، نہ گنگا نہ جمنا نہ نرمدا، نہ سندھ نہ فرات نہ دجلا. جیڑا منک پرماتما دے چلین ہو جاندہ ہے، نہ ذات نہ پات نہ مذہب، مذہب بھی نہیں. چلو میں گرو گوبند سنگھ جی کا واک کہہ کے اس نو سہارا بنا کے بیان کر دیا، کیونکہ کئی کٹڑوادی بھی ہو سکتے ہیں، ملتے ہیں. نمستن امجبے نمستست اجبے، نمسکار ہے پربھو، تیرا کوئی مذہب نہیں، تیرا کوئی مذہب نہیں. اے پربھو تیرا کوئی مذہب نہیں، نہ تو ہندو ہے، نہ تو مسلمان ہے، نہ تو سکھ ہے، نہ تو عیسائی ہے، نہ تو یہودی ہے، نہ تو پارسی ہے، نہ تو جینی ہے، نہ تو بودھی ہے. جیسے کوئی اس پربھو دے لین ہو جاندا ہے، نہ جینی رہ جاندا ہے، نہ بودھی رہ جاندا ہے، نہ ہندو رہ جاندا ہے، نہ سکھ رہ جاندا ہے، نہ مسلمان رہ جاندا ہے، نہ عیسائی رہ جاندا ہے. وہ صرف بس پرماتما دا روپ ہوں گا، کیونکہ پرماتما ہندو نہیں ہے. تو پرماتما جو لین ہوگا وہ کس طرح ہندو رہے گا؟ کہیں تو میں سنکوچ نال پہ، ورنہ ہور بھی کافی شبد نے. نمستم امجبے نمسکار ہے پربھو، تیرا کوئی مذہب نہیں. ساگر تے ساگر ہی ہے، ساگر نال علاقہ نہیں جوڑ سکتے. ساگر صرف ساگر ہے، ندیاں دے ہزاراں نام نے، لین ہو جاندیاں نے. ساگر وچ ساگر لبدا ہے، نہ گنگا نہ جمنا نہ نرمدا، نہ ستلج تے بیاس، نہ سندھ، نہ دجلا، نہ فرات. جد بھی کوئی پرماتما چلین ہو جاندا ہے، چاہے ہندو ہے، چاہے مسلم ہے، چاہے سکھ ہے، بس پرماتما ہی رہ جاندا ہے. سمست بریز دی جڑی پٹھی کھل لائی گئی سی ملتان دے نواب دے حکم نال، ایگا تے مسلمان سی، رمضان دا مہینہ سی جڑا ہن نیڑے آ رہا ہے، وہ روزے نہیں رکھدا سی. رمضان دے مہینے دوپہر دے وقت نان کھا رہا سی، روٹی کھا رہا سی، پتہ ہے نواب کو جد پیش کیتا گیا، اور نواب نے حکم کیتا رمضان دا مہینہ ہوئے، خدا دا پوتر مہینہ ہے، تو روٹی کھا رہے ہیں. کیوں؟ خدا دے نیم دی الگنا کر رہے ہیں. پتا ہے شمس تبریز نے کیا کہ میں کتائی نیم دی الگنا نہیں کی، خدا نے میرے بھوک لوائی، پہلے خدا نو کہو میرے بھوک کیوں لوائی، کیوں پیدا کی؟ میں تو خدا دا ہی قصور مندا، کم سے کم رمضان دے میں نہیں تو میرے بھوک نہیں لگنی چاہیے. اگر واقعی میں روٹی کھا کے دوش کیتا ہے، گناہ کیتا ہے، کہ خدا دی پریرنا نالے کیتا ہے، سوا سے وڈا گناہگار او ہے، میں نہیں. فتوہ عائد کر دیتا، بھئی ایک تے رمضان دے میں نے جو روٹی کھا دی، دوجا خدا نو گناہگار کہنا. اس نے اس ڈنگ نہ رکھے، جو رمضان دے میں نے جو روٹی کھانا گناہ ہے، ਫਿਰ ਰਮਜ਼ਾਨ ਦੇ ਮਹੀਨੇ ਚ ਭੁੱਖ ਦਾ ਪੈਦਾ ਹੋਣਾ ਵੀ ਗੁਨਾਹ ਹੈ। ਫਿਰ ਰੱਬ ਨੇ ਕਿਉਂ ਪੈਦਾ ਕੀਤੀ? ਪੁੱਛੋ ਖੁਦਾ ਨੂੰ, ਮੈਨੂੰ ਕਿਉਂ ਭੁੱਖ ਲਗਵਾਈ? ਮੈਂ ਤੇ ਨਹੀਂ ਚਾਹੁੰਦਾ ਮੈਨੂੰ ਭੁੱਖ ਲੱਗੇ, ਪਰ ਲੱਗੀ ਹੈ। ਖੁਦਾ ਚਾਹੁੰਦਾ ਕਿ ਜਦ ਖੁਦਾ ਚਾਹੁੰਦਾ ਤਾਂ ਮੈਂ ਤੇ ਖੁਦਾ ਦਾ ਹੀ ਹੁਕਮ ਮੰਨਿਆ ਰੋਟੀ ਖਾਧੀ, ਮੈਂ ਤੇ ਖੁਦਾ ਦਾ ਹੁਕਮ ਮੰਨਿਆ, ਮੈਂ ਕੋਈ ਖੁਦਾ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਇਸ ਤਰ੍ਹਾਂ ਦੇ ਦੋ ਚਾਰ ਇਲਜ਼ਾਮ ਉਸ ਤੇ ਆਇਦ ਕੀਤੇ ਗਏ, ਉਹਨੂੰ ਸਜ਼ਾਏ ਮੌਤ ਦਿੱਤੀ ਗਈ। ਇਸ ਦੇ ਬੋਲਾਂ ਤੋਂ ਵੀ ਇਤਰਾਜ਼ ਸੀ ਮੁਲਤਾਨ ਦੇ ਨਵਾਬ ਨੂੰ। ਪਤਾ ਕੀ ਕਹਿੰਦਾ? ਹਰ ਰਗੇ ਮਨ ਤਾਰੇ ਗਸ਼ਤਾ ਹਾਜਤੇ ਜ਼ੁਨਾਰੇ ਨੇ ਇਸ ਕਾਫਿਰੇ ਇਸ਼ਕਮ ਮੁਸਲਮਾਂ ਨਹੀਂ ਮਾਰਾ ਦਰਕਾਰੇ ਨੇ ਇਸ। ਕਹਿੰਦਾ ਅੰਦਰ ਜਿਹੜੇ ਸਵਾਸ ਪਏ ਚੱਲਦੇ ਨੇ, ਇਹ ਮੈਂ ਚੱਲਦਾ ਫਿਰਦਾ ਜਨੇਊ ਪਹਿਨਿਆ, ਇਹ ਬ੍ਰਾਹਮਣ ਮੈਨੂੰ ਜਨੇਊ ਦੀ ਲੋੜ ਨਹੀਂ। ਹਰ ਰਗੇ ਮਨ ਤਾਰੇ ਗਸ਼ਤਾ ਹਾਜਤੇ ਜ਼ੁਨਾਰੇ ਨੇ ਇਸ ਕਾਫਰੇ ਇਸ਼ਕਮ ਮੁਸਲਮਾਂ ਨਹੀਂ ਮਾਰਾ ਦਰਕਾਰੇ ਨੇ ਇਸ ਤੇ ਮੈਂ ਪ੍ਰੇਮ ਦਾ ਕੁੱਠਿਆ ਹੋਇਆ, ਰੱਬ ਤੇ ਭਰੋਸਾ ਰੱਖਦਾ, ਉਹਦੇ ਨਾਲ ਪਿਆਰ ਕਰਦਾ, ਮੈਨੂੰ ਸੁੰਨਤ ਦੀ ਲੋੜ ਨਹੀਂ, ਮੈਨੂੰ ਇਸ ਮੁਸਲਮਾਨੀ ਦੀ ਲੋੜ ਨਹੀਂ। ਕੋਈ ਮੁਸਲਮਾਨ ਹੋ ਕੇ ਆਖੇ ਮੈਨੂੰ ਸੁੰਨਤ ਦੀ ਲੋੜ ਨਹੀਂ, ਚਲੋ ਜਨੇਊ ਦੀ ਲੋੜ ਨਹੀਂ, ਇਹ ਤੇ ਨਵਾਬ ਬਰਦਾਸ਼ਤ ਕਰ ਸਕਦਾ ਸੀ ਕਿਉਂਕਿ ਮੁਸਲਮਾਨ ਸੀ। ਪਰ ਮੁਸਲਮਾਨ ਹੋ ਕੇ ਕੋਈ ਫਕੀਰ ਇਹ ਆਖੇ ਮੈਨੂੰ ਸੁੰਨਤ ਦੀ ਵੀ ਲੋੜ ਨਹੀਂ, ਕਾਜ਼ੀਆਂ ਨੇ ਫਤਵਾ ਲਾ ਦਿੱਤਾ ਕਾਫਰ ਹੈ। ਹੁਣ ਉਹਨਾਂ ਕਾਜ਼ੀਆਂ ਨੂੰ ਕੌਣ ਦੱਸੇ ਕੋਈ ਤਾਂ ਇਹ ਵਿਚਾਰਾ ਜਿਹੜਾ ਮੁਸਲਮਾਨ ਹੈ, ਪੱਕਾ ਮੁਸਲਮਾਨ ਹੈ, ਇਹਨੂੰ ਕਾਫਰ ਆਖੀ ਜਾਂਦੇ ਹੋ? ਇਹੀ ਤੇ ਮੁਸਲਮਾਨ ਹੈ, ਔਰ ਕਿਸ ਨੂੰ ਮੁਸਲਮਾਨ ਕਹਿੰਦੇ ਨੇ? ਮੁਸਲਮਾਨ ਮੁਹੰਮਦ ਲਹੋਵੇ, ਇਹੀ ਤੇ ਮੁਸਲਮਾਨ ਹੈ। ਪਰ ਕਾਫਰ ਜਾਣ ਕੇ ਉਹਦੀ ਪੁੱਠੀ ਖਲ ਲਾ ਕੇ ਉਹਨੂੰ ਤੜਪਾ ਤੜਪਾ ਕੇ ਮਾਰਿਆ। ਪਰਮਾਤਮਾ ਦੇ ਜੋ ਲੀਨ ਹੋ ਜਾਂਦਾ ਉਹਦੀ ਕੋਈ ਜਾਤ ਪਾਤ ਨਹੀਂ ਆਉਂਦੀ, ਕੋਈ ਮਜ਼ਹਬ ਨਹੀਂ ਆਉਂਦਾ। ਮਜ਼ਹਬ ਦਾ ਝਗੜਾ ਉਹ ਹੀ ਕਰਦਾ ਜਿਹੜੀ ਨਦੀ ਅਜੇ ਰਸਤੇ ਦੇ ਚ ਸਾਗਰ ਤੱਕ ਨਹੀਂ ਪਹੁੰਚੀ, ਅਜੇ ਰਸਤੇ ਚ, ਅਜੇ ਗੰਗਾ ਦਾਵਾ ਕਰ ਸਕਦੀ ਮੈਂ ਗੰਗਾ, ਅਜੇ ਨਰਮਦਾ ਦਾਵਾ ਕਰ ਸਕਦੀ ਮੈਂ ਨਰਮਦਾ, ਅਜੇ ਦਰਿਆਏ ਥੇਮ ਦਾਵਾ ਕਰ ਸਕਦਾ ਮੈਂ ਥੇਮ, ਅਜੇ ਦਜਲਾ ਤੇ ਫਰਾਤ ਦਾਵਾ ਕਰ ਸਕਦਾ ਮੈਂ ਦਜਲਾ, ਮੈਂ ਫਰਾਤ ਹਾਂ। ਸਾਗਰ ਵਿੱਚ ਪਹੁੰਚ ਕੇ ਨਾ ਫਰਾਤ ਨਾ ਦਜਲਾ, ਨਾ ਨੀਲ ਨਾ ਗੰਗਾ ਨਾ ਜਮਨਾ ਨਾ ਬ੍ਰਹਮਪੁੱਤਰ ਨਾ ਸਿੰਧ, ਸਾਰਿਆਂ ਦੇ ਦਾਅਵੇ ਮਿਟ ਜਾਂਦੇ ਨੇ, ਸਾਰਿਆਂ ਦੇ ਨਾਮ ਮਿਟ ਜਾਂਦੇ ਨੇ, ਪਰਮਾਤਮਾ ਵਿੱਚ ਲੀਨ ਹੋ ਕੇ ਸਾਰਿਆਂ ਦੇ ਮਜ਼ਹਬ ਮਿਟ ਜਾਂਦੇ ਨੇ, ਸਾਰਿਆਂ ਦੀ ਜ਼ਾਤ ਪਾਤ ਮਿਟ ਜਾਂਦੀ, ਬਸ ਪਰਮਾਤਮਾ ਹੀ ਹੋ ਜਾਂਦੇ ਨੇ। ਪਰਮਾਤਮਾ ਤੋਂ ਵੱਡਾ ਨਹੀਂ ਹੈ ਮਜ਼ਹਬ, ਪਰਮਾਤਮਾ ਤੋਂ ਵੱਡੀ ਨਹੀਂ ਹੈ ਜ਼ਾਤ, ਉਹ ਤੇ ਪਰਮਾਤਮਾ ਦਾ ਰੂਪ ਹੋ ਜਾਂਦਾ, ਤੇ ਸਾਗਰ ਹੋ ਗਏ। ਜ਼ਾਤ ਪਾਤ ਨਦੀਆਂ ਦੀ ਹੋਵੇਗੀ, ਨਾਲਿਆਂ ਦੀ ਹੋਵੇਗੀ, ਵਾੜਿਆਂ ਦੀ ਹੋਵੇਗੀ, ਉਹ ਤੇ ਸਾਗਰ ਹੋ ਗਏ, ਉਹ ਤੇ ਪਰਮਾਤਮਾ ਹੋ ਗਏ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਹਰੀ ਦੀ ਭਗਤੀ ਭਗਤਾਂ ਦੀ ਜ਼ਾਤ ਹੈ, ਇਹ ਉਹਨਾਂ ਦੀ ਪਤ ਹੈ, ਇਸੇ ਚ ਹੀ ਉਹ ਜੀਵਦੇ ਨੇ, ਇਹੀ ਉਹਨਾਂ ਦੀ ਮਾਣ ਮਰਿਆਦਾ। ਹਾਂਜੀ, ਹਿਰਦੇ ਵਿੱਚ ਭਗਤੀ ਨੂੰ ਟਿਕਾ ਕੇ ਐਸੀ ਸੂਝ ਸਮਝ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਗੁਣਾਂ ਦੀ ਸਮਝ ਹੈ, ਔਗੁਣਾਂ ਦੀ ਸਮਝ ਹੈ। ਜਿਵੇਂ ਹੰਸ ਦੇ ਬਾਰੇ ਇਹ ਕਥਾ, ਉਹ ਪਾਣੀ ਨੂੰ ਇੱਕ ਪਾਸੇ ਕਰ ਦਿੰਦਾ, ਦੁੱਧ ਨੂੰ ਇੱਕ ਪਾਸੇ ਕਰ ਦਿੰਦਾ। ਇਹ ਭਗਤ ਜਨ ਗੁਣਾਂ ਨੂੰ ਇੱਕ ਪਾਸੇ ਕਰ ਲੈਂਦੇ ਨੇ, ਔਗੁਣਾਂ ਨੂੰ ਇੱਕ ਪਾਸੇ ਕਰ ਲੈਂਦੇ ਨੇ, ਤੇ ਗੁਣਾਂ ਦੇ ਮੋਤੀਆਂ ਨੂੰ ਚੁਗ ਲੈਂਦੇ ਨੇ। ਇਹ ਭਗਤ ਇਤਨੇ ਸਿਆਣੇ ਹੋ ਜਾਂਦੇ ਨੇ, ਬਾਹਰੋਂ ਭਾਵੇਂ ਭੋਲੇ ਦਿਸਣ ਪਰ ਅੰਦਰੋਂ ਸਿਆਣੇ ਦਿਸਦੇ ਨੇ, ਦੁੱਧ ਪੀ ਲੈਂਦੇ ਨੇ, ਪਾਣੀ ਨੂੰ ਪਰੇ ਸੁੱਟ ਦਿੰਦੇ ਨੇ। ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ, ਕਬੀਰ ਕਹਿੰਦੇ ਨੇ ਭਗਤਾਂ ਨੂੰ ਕਿਧਰੇ ਮੂਰਖ ਨਾ ਸਮਝ ਲਓ, ਅਸੀਂ ਮੱਖਣ ਖਾਂਦੇ ਹਾਂ, ਦੁਨੀਆਂ ਤੇ ਲੱਸੀ ਪੀਂਦੀ ਹੈ। ਸੰਤੋ ਮਾਖਣ ਖਾਇਆ ਛਾਛ ਪੀਏ, ਨਾਮ ਦਾ ਰਸ ਤੇ ਭਗਤ ਜਨ ਮੰਨਦੇ ਨੇ, ਮੱਖਣ ਖਾ ਲੈਂਦੇ ਨੇ, ਤੇ ਪਦਾਰਥਾਂ ਦਾ ਰਸ ਦੁਨੀਆਂ ਲੈਂਦੀ ਹੈ, ਲੱਸੀ ਪੀਂਦੀ ਹੈ, ਛਾਛ ਪੀਂਦੀ ਹੈ, ਵਧਾਈ ਜਾਓ ਲੱਸੀ, ਲੱਸੀ ਪੀਂਦੇ ਨੇ, ਅਸੀਂ ਮੱਖਣ ਖਾਂਦੇ ਹਾਂ। ਸੰਤੋ ਮਾਖਣ ਖਾਇਆ ਛਾਚ ਪੀਏ ਸੰਸਾਰ, ਇਹਨਾਂ ਨੂੰ ਗੁਣ ਔਗੁਣਾਂ ਦੀ ਸਮਝ ਆਉਂਦੀ ਹੈ, ਔਗੁਣਾਂ ਨੂੰ ਇੱਕ ਪਾਸੇ ਕਰਕੇ ਮਨ ਨੂੰ ਗੁਣਵਾਨ ਬਣਾ ਕੇ ਇਹ ਭਗਤੀ ਵਿੱਚ ਲੀਨ ਲੈਂਦੇ ਨੇ, ਪ੍ਰਭੂ ਦੀ ਪ੍ਰਸੰਨਤਾ ਦੇ ਪਾਤਰ ਬਣਦੇ ਨੇ। ਹਾਂਜੀ, ਪ੍ਰਭੂ ਦੇ ਭੈ ਦਾ ਸਦਕਾ ਉਹਨਾਂ ਨੂੰ ਭਗਤੀ ਇਤਨੀ ਮਿੱਠੀ ਲੱਗਦੀ ਹੈ, ਇਤਨੀ ਸਮਝ ਲੱਗਦੀ ਹੈ। ਇਸ ਸਮਝ ਦਾ ਸਦਕਾ ਉਹਨਾਂ ਨੂੰ ਗੌਣ ਤੇ ਔਗਣਾਂ ਦੀ ਪਹਿਚਾਣ ਆਉਂਦੀ ਹੈ। ਔਗਣ ਕਿਹੜਾ, ਗੁਣ ਕਿਹੜਾ? ਭਗਤ ਕੋਲ ਇਹ ਸਮਝ ਹੈ, ਭਗਤ ਕੋਲ ਇਹ ਸੋਚਣੀ ਹੈ, ਭਗਤ ਕੋਲ ਇਹ ਅਕਲ ਹੈ। ਕਿਉਂਕਿ ਭਗਤ ਪਰਮਾਤਮਾ ਦੇ ਭੈ ਵਿੱਚ ਜੀਂਦਾ ਹੈ, ਪਰਮਾਤਮਾ ਦੇ ਪ੍ਰੇਮ ਵਿੱਚ ਜੀਂਦਾ ਹੈ, ਪਰਮਾਤਮਾ ਦੀ ਸ਼ਰਧਾ ਦੇ ਜੀਂਦਾ ਹੈ, ਪਰਮਾਤਮਾ ਦੇ ਭਰੋਸੇ ਵਿੱਚ ਜੀਂਦਾ। ਹਾਂਜੀ, ਇਸ ਤਰ੍ਹਾਂ ਦੇ ਭਗਤ ਗ੍ਰਸਤੀ ਹੁੰਦੇ ਹੋਇਆਂ ਬੈਰਾਗੀ ਨੇ। ਕਿਉਂ? ਦਿਨ ਰਾਤ ਭਾਵਨਾ ਨਾਲ ਭਰੇ ਹੋਏ ਨੇ, ਭਾਵੇਂ ਕੰਮ ਕਾਰ ਕਰਦੇ ਨੇ ਸਾਰਾ ਦਿਨ, ਇਹ ਭਗਤ ਕੰਮ ਕਾਰ ਕਰਦੇ ਸਨ। ਗੁਰੂ ਨਾਨਕ ਨੇ ਵੀ ਦੱਸਿਆ ਸਾਨੂੰ, ਜਵਾਨੀ ਵਿੱਚ ਮੋਦੀ ਖਾਨਾ ਚਲਾ ਕੇ, ਬੁਢੇਪੇ ਵਿੱਚ ਕਰਤਾਰਪੁਰ ਵਿੱਚ ਹਲ ਚਲਾ ਕੇ ਮੈਂ ਕਿਰਤ ਨਹੀਂ ਛੱਡੀ, ਕਿਰਤ ਨਹੀਂ ਛੱਡੀ, ਕਿਰਤ ਨਾ ਛੱਡਿਓ। ਕਿਰਤ ਭਗਤੀ ਵਿੱਚ ਕੋਈ ਬਾਧਾ ਨਹੀਂ ਪਾਉਂਦੀ, ਗ੍ਰਸਤੀ ਕੋਈ ਭਗਤੀ ਵਿੱਚ ਬਾਧਾ ਨਹੀਂ ਪਾਉਂਦੀ। ਬਲਕਿ ਜਿਹੜੇ ਛੱਡ ਛੱਡਾ ਕੇ ਚਲੇ ਜਾਂਦੇ ਨੇ, ਬੜੀ ਪੀੜਾ ਵਿੱਚ ਰਹਿੰਦੇ ਨੇ, ਬਹੁਤ ਪੀੜਾ ਵਿੱਚ ਰਹਿੰਦੇ ਨੇ। ਪਿਛਲੇ ਸਾਲ ਮੈਨੂੰ ਓਂਕਾਰੇਸ਼ਵਰ ਵਿੱਚ ਇੱਕ ਸਾਧੂ ਮਿਲਿਆ। ਓਂਕਾਰੇਸ਼ਵਰ ਬਹੁਤ ਵੱਡਾ ਤੀਰਥ ਹੈ, ਸ਼ਾਇਦ ਮੈਂ ਕਈ ਦਫ਼ਾ ਜ਼ਿਕਰ ਵੀ ਕੀਤਾ। ਮੰਦਰ ਹੈ ਬਹੁਤ ਵੱਡਾ, ਇਤਿਹਾਸਕ, 4000 ਸਾਲ ਪੁਰਾਣਾ। ਉਸ ਮੰਦਰ ਦਾ ਨਾਂ ਹੈ ਓਅੰਕਾਰ। 100 ਫੁੱਟ ਦੀ ਦੂਰੀ ਦੇ ਨਾਲ ਗੁਰਦੁਆਰਾ, ਉਸ ਗੁਰਦੁਆਰੇ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਵੀ ਓਅੰਕਾਰ ਹੈ। ਬਹੁਤ ਪੁਰਾਣਾ ਤੀਰਥ ਹੈ। ਮੁਕਤਸਰ ਮੈਂ ਇਸ ਕਰਾਂ, ਉਹ ਸਾਧੂ ਦਾ 3 ਦਿਨ ਗੁਰਦੁਆਰੇ ਆਉਂਦਾ ਰਿਹਾ ਹੈ। ਉਹ ਸਾਧੂਆਂ ਦਾ ਤੀਰਥ, ਬਹੁਤ ਸਾਰੇ ਸਾਧੂ ਨੇ, ਤਰ੍ਹਾਂ ਤਰ੍ਹਾਂ ਦੀ ਸਾਧਨਾ ਕਰਦੇ ਨੇ। ਮੈਨੂੰ ਕਹਿਣ ਲੱਗਾ, ਪਰਿਵਾਰ ਤੇ ਮੈਂ ਛੱਡ ਦਿੱਤਾ, ਨਿਰੰਕਾਰ ਦੀ ਤੇ ਕੋਈ ਗੱਲ ਬਣੀ ਨਹੀਂ, ਧਨ ਸੰਪਦਾ ਛੱਡ ਦਿੱਤੀ ਹੈ, ਜਿਹੜੀ ਲੰਗੋਟੀ ਪੈਣੀ ਹੈ ਬਸ ਇਹੀ ਹੈ। ਗੁਰਦੁਆਰੇ ਆਇਆ ਤੇ ਕਹਿੰਦੇ ਸਿਰ ਨੰਗਾ ਨਹੀਂ ਆ ਸਕਦੇ, ਤੇ ਮੈਂ ਕਿਸੇ ਕੋਲ ਚਾਦਰ ਮੰਗ ਕੇ ਸਿਰ ਤੇ ਰੱਖ ਲਈ ਹੈ। ਧਨ ਸੰਪਦਾ ਤੇ ਮੈਂ ਛੱਡ ਦਿੱਤੀ ਹੈ, ਤੇ ਪਰਮ ਧਨ ਮੈਨੂੰ ਮਿਲਿਆ ਨਹੀਂ ਮਿਲਿਆ। ਪਰਿਵਾਰ ਤੇ ਮੈਂ ਛੱਡ ਦਿੱਤਾ, ਨਿਰੰਕਾਰ ਦੀ ਕੋਈ ਸੋਝੀ ਨਹੀਂ। ਮੈਂ ਉਹਨਾਂ ਨੂੰ ਕਿਹਾ, ਤੁਸੀਂ ਬੈਰਾਗੀ ਕਹਿਲਾਉਂਦੇ ਹੋ ਤੇ ਪਰਿਵਾਰ ਤੇ ਰਾਮ ਨੇ ਵੀ ਨਹੀਂ ਛੱਡਿਆ। ਬੈਰਾਗੀ ਸਾਧੂ ਆਪਣਾ ਇਸ਼ਟ ਰਾਮ ਨੂੰ ਮੰਨਦੇ ਨੇ, ਪਰਿਵਾਰ ਤੇ ਰਾਮ ਨੇ ਵੀ ਨਹੀਂ ਛੱਡਿਆ, ਉਹ ਗ੍ਰਸਤੀ ਸਨ। ਪਰਿਵਾਰ ਤੇ ਕ੍ਰਿਸ਼ਨ ਨੇ ਵੀ ਨਹੀਂ ਛੱਡਿਆ, ਉਹ ਗ੍ਰਸਤੀ ਸਨ। ਪਰਿਵਾਰ ਤੇ ਸ਼ਿਵ ਜੀ ਨੇ ਵੀ ਨਹੀਂ ਛੱਡਿਆ, ਪਾਰਵਤੀ ਉਹਨਾਂ ਦੀ ਪਤਨੀ ਸੀ। ਪਰਿਵਾਰ ਤੇ ਵਿਸ਼ਨੂੰ ਵੀ ਨਹੀਂ ਛੱਡਦੇ, ਲਕਸ਼ਮੀ ਉਹਨਾਂ ਦੀ ਪਤਨੀ ਹੈ। ਬੜੇ ਬੜੇ ਅਵਤਾਰੀ ਪੁਰਸ਼ ਗ੍ਰਸਤੀ ਨੇ, ਤੁਹਾਨੂੰ ਕਿਹੜੇ ਅਵਤਾਰ ਨੇ ਕਹਿ ਦਿੱਤਾ ਪਰਿਵਾਰ ਛੱਡ ਦਿਓ, ਕਾਰੋਬਾਰ ਛੱਡ ਦਿਓ? ਇਹ ਤੁਹਾਨੂੰ ਕਿਸਨੇ ਕਹਿ ਦਿੱਤਾ? ਕਿਹੜੀ ਪੁੱਠੀ ਮਤ ਤੁਹਾਨੂੰ ਕਿਸਨੇ ਦੇ ਦਿੱਤੀ? ਕੋਈ ਅਵਤਾਰੀ ਪੁਰਸ਼ ਇਸ ਤਰ੍ਹਾਂ ਦੀ ਪੁੱਠੀ ਮਤ ਨਹੀਂ ਦਿੰਦਾ। ਸਾਹਿਬ ਕਹਿੰਦੇ ਨੇ, ਗੁਰੂ ਅਮਰਦਾਸ ਜੀ ਮਹਾਰਾਜ ਇਹ ਘਰ ਵਿੱਚ ਰਹਿੰਦਿਆਂ ਹੋਇਆਂ, ਕਾਰ ਵਿਹਾਰ ਕਰਦਿਆਂ ਹੋਇਆਂ, ਗ੍ਰਸਤੀ ਹੁੰਦਿਆਂ ਹੋਇਆਂ, ਇਹ ਬੈਰਾਗੀ ਆਉਂਦੇ ਨੇ, ਭਗਤ ਜਨ, ਕਿਉਂਕਿ ਭਾਵਨਾ ਨਾਲ ਭਰੇ ਹੋਏ ਨੇ। ਹਾਂਜੀ, ਹਰ ਵਕਤ ਪਰਮਾਤਮਾ ਨੂੰ ਆਪਣੇ ਨਾਲ ਦੇਖਦੇ ਨੇ, ਨਿਕਟ ਦੇਖਦੇ ਨੇ, ਔਰ ਬੜਾ ਇਹਨਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਭਗਤੀ ਕਰਦਿਆਂ ਕਰਦਿਆਂ ਨਿਰਮਲ ਧਾਰਾ ਹਰ ਵਕਤ ਅੰਦਰ ਚੱਲਦੀ ਰਹਿੰਦੀ ਹੈ ਕਿ ਹਰ ਚੀਜ਼ ਜੋ ਦੇਖਦੇ ਨੇ ਪਰਮਾਤਮਾ ਨੇੜੇ ਹੈ। ਜੋ ਦੀਸੇ ਸੋ ਤੇਰਾ ਰੂਪ, ਜੋ ਕੁਛ ਵੀ ਖਾਈ ਦਿੰਦਾ, ਤੂੰ ਹੈ, ਤੂੰ ਹੈ, ਤੂੰ ਹੈ, ਹਰ ਵਕਤ ਪਰਮਾਤਮਾ ਨੂੰ ਆਪਣੇ ਨੇੜੇ ਸਮਝਦੇ ਨੇ। ਹਾਂਜੀ, ਦਿਨ ਰਾਤ ਪ੍ਰਭੂ ਦਾ ਜੋ ਨਾਮ ਜਪਦੇ ਨੇ, ਇਸ ਤਰ੍ਹਾਂ ਦੇ ਭਗਤ ਪਰਮਾਤਮਾ ਦੇ ਦਰ ਦੇ ਉੱਤੇ ਸੋਭਾ ਪਾਉਂਦੇ ਨੇ, ਇਹ ਸਚਿਆਰ ਨੇ, ਇਹ ਸੱਚੇ ਨੇ। ਹਾਂਜੀ, ਮਨ ਦੇ ਅਧੀਨ ਹੋ ਕੇ, ਮਨਮੁਖ ਗੁਰ ਸ਼ਬਦ ਤੋਂ ਟੁੱਟ ਕੇ ਭਗਤੀ ਕਰਦੇ ਨੇ, ਭਗਤੀ ਹੁੰਦੀ ਨਹੀਂ, ਉਹ ਤੇ ਹੰਕਾਰ ਆਸ਼ਰਿਤ ਕਰਮ ਕਰਦੇ ਨੇ। ਕਰਮ ਕਰਕੇ ਹੀ ਪਤਾ ਚਲੇਗਾ ਭਗਤ ਹੈ, ਕਰਮ ਕਰਕੇ ਹੀ ਪਤਾ ਚਲੇਗਾ ਸੰਸਾਰੀ ਹੈ। ਪਰ ਜਿਸ ਢੰਗ ਨਾਲ ਅਸੀਂ ਨਿਰਣਾ ਕਰਾਂਗੇ ਉਹ ਨਹੀਂ ਹੈ। ਦੋ ਨੁਕਤੇ ਬਿਆਨ ਕਰਕੇ ਮੈਂ ਸਮਾਪਤੀ ਕਰਨ ਲੱਗਾ। ਕਰਮ ਨਾਲ ਕਾਮਨਾ ਜੋੜ ਦਈਏ ਉਹ ਕਰਮ ਸੰਸਾਰੀ ਹੈ। ਕਰਮ ਨਾਲ ਭਾਵਨਾ ਜੋੜ ਦਈਏ, ਸ਼ਰਧਾ ਜੋੜ ਦਈਏ, ਉਹ ਕਰਮ ਭਗਤੀ ਹੈ। ਇਹ ਹੁਣ ਤੁਸੀਂ ਖੁਦ ਫੈਸਲਾ ਕਰ ਲੈਣਾ। ਦੁਕਾਨ ਤੇ ਕੋਈ ਬੈਠਾ ਹੈ, ਉਹਦੇ ਅੰਦਰ ਬੜੀ ਭਾਰੀ ਪ੍ਰਭੂ ਦੀ ਭਾਵਨਾ ਹੈ, ਉਹ ਗ੍ਰਾਹਕ ਵਿੱਚ ਵੀ ਪ੍ਰਭੂ ਨੂੰ ਵੇਖਦਾ ਹੈ। ਠੱਗਣਾ ਬੜਾ ਔਖਾ ਹੈ, ਜਾਇਜ਼ ਮੁਨਾਫਾ ਲੈ ਲੈਂਦਾ, ਤੂੰ ਮੈਨੂੰ ਰੋਜ਼ੀ ਦੇਣਾ ਹੈ। ਐਸਾ ਮਨੁੱਖ ਦੁਕਾਨ ਤੇ ਬੈਠਾ ਹੋਇਆ, ਮੰਦਰ ਵਿੱਚ ਬੈਠਾ ਹੈ, ਗੁਰਦੁਆਰੇ ਬੈਠਾ ਹੈ, ਬੈਠਾ ਗੁਰਦੁਆਰੇ ਵਿੱਚ ਹੈ, ਬੈਠਾ ਮੰਦਰ ਵਿੱਚ ਹੈ, ਤੇ ਤਰ੍ਹਾਂ ਤਰ੍ਹਾਂ ਦੀਆਂ ਕਾਮਨਾਵਾਂ ਅੰਦਰ ਚੱਲ ਰਹੀਆਂ ਨੇ। ਇਹ ਮੰਦਰ ਵਿੱਚ ਨਹੀਂ ਬੈਠਾ, ਬਾਜ਼ਾਰ ਵਿੱਚ ਬੈਠਾ ਹੈ, ਇਹ ਆਪਣੇ ਘਰ ਬੈਠਾ ਹੈ। ਕਾਮਨਾ ਹਰ ਕਰਮ ਨੂੰ ਧੰਦਾ ਬਣਾ ਦਿੰਦੀ ਹੈ, ਭਾਵਨਾ ਹਰ ਕਰਮ ਨੂੰ ਭਗਤੀ ਬਣਾ ਦਿੰਦੀ ਹੈ। ਕਾਮਨਾ ਜੋੜੀ ਤੇ ਪਾਠ ਵੀ ਧੰਦਾ ਹੋ ਗਿਆ, ਭਗਤੀ ਨਹੀਂ। ਕਾਮਨਾ ਜੋੜੀ ਤੇ ਕੀਰਤਨ ਵੀ ਧੰਦਾ ਹੋ ਗਿਆ, ਭਗਤੀ ਨਹੀਂ। ਕਾਮਨਾ ਜੋੜੀ ਤੇ ਕਥਾ ਵੀ ਧੰਦਾ ਹੋ ਗਈ, ਭਗਤੀ ਨਹੀਂ। ਕਾਮਨਾ ਜੋੜ ਦਿੱਤੀ ਤੇ ਦਾਨ ਵੀ ਧੰਦਾ ਹੋ ਗਿਆ, ਭਗਤੀ ਨਹੀਂ। ਕਾਮਨਾ ਜੋੜੀ ਤੇ ਸੇਵਾ ਕੀਤੀ ਹੋਈ ਵੀ ਧੰਦਾ ਬਣ ਗਈ, ਅਖੰਡ ਪਾਠ ਰਖਾਇਆ ਹੋਇਆ ਵੀ ਧੰਦਾ ਬਣ ਗਿਆ, ਭਗਤੀ ਨਹੀਂ। ਭਾਵਨਾ ਜੋੜ ਦਿੱਤੀ ਹੈ, ਹਰ ਕਰਮ ਭਗਤੀ ਹੈ। ਇਸ ਵਾਸਤੇ ਭਗਤ ਦਿਨ ਰਾਤ ਭਗਤੀ ਦੇ ਚਲੀਨ ਰਹਿੰਦੇ ਨੇ, ਘਰ ਦੇ ਚ ਹੀ ਬਣੇ ਬੈਰਾਗੀ ਰਹਿੰਦੇ ਨੇ, ਉਹਨਾਂ ਦੇ ਅੰਦਰ ਨਿਰਮਲ ਧਾਰਾ ਚੱਲਦੀ ਹੈ, ਨਿਰਮਲ ਵਿਚਾਰ ਚੱਲਦੇ ਨੇ, ਔਰ ਉਹਨਾਂ ਦਾ ਹਰ ਕਰਮ ਉਹਦੇ ਚੋਂ ਭਗਤੀ ਟਪਕਦੀ ਹੈ। ਜੋ ਕੁਛ ਵੀ ਜੋ ਹੈ ਕਰਦੇ ਨੇ, ਉਹ ਸਭ ਭਗਤੀ ਹੀ ਭਗਤੀ ਹੈ। ਹਾਂਜੀ, ਕਿਉਂਕਿ ਮਨਮੁੱਖ ਕਾਮਨਾ ਜੋੜ ਕੇ ਕਰਦਾ ਹੈ, ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਦੁਖੀ ਹੁੰਦਾ, ਰੋਂਦਾ ਹੈ ਕਿ ਸੰਸਾਰ ਦੀ ਖਾਤਰ ਤੇ ਮਾਇਆ ਦੀ ਖਾਤਰ ਭਗਤੀ ਪਿਆ ਕਰਦਾ, ਪਰਮਾਤਮਾ ਦੀ ਖਾਤਰ ਨਹੀਂ। ਇਹ ਤੀਰਥ ਤੇ ਵੀ ਗਿਆ ਸੰਸਾਰ ਦੀ ਖਾਤਰ, ਨਿਰੰਕਾਰ ਦੀ ਖਾਤਰ ਨਹੀਂ। ਇਹ ਮੰਦਰ ਮਸਜਿਦ ਗੁਰਦੁਆਰੇ ਪੂਜਾ ਪਾਠ ਵੀ ਕਰਨ ਗਿਆ ਧਨ ਦੀ ਖਾਤਰ, ਧਰਮ ਦੀ ਖਾਤਰ ਨਹੀਂ, ਪਰਿਵਾਰ ਦੀ ਖਾਤਰ, ਕਰਤਾਰ ਦੀ ਖਾਤਰ ਨਹੀਂ। ਤੋ ਮਨਮੁੱਖ ਇਸ ਤਰ੍ਹਾਂ ਦੀ ਭਗਤੀ ਕਰਦਿਆਂ ਹੋਇਆਂ ਵੀ ਮਾਨਸਿਕ ਕਲੇਸ਼ ਵਿੱਚ ਰਹਿੰਦਾ, ਉਹਨੂੰ ਆਨੰਦ ਦੀ ਪ੍ਰਾਪਤੀ ਨਹੀਂ ਆਉਂਦੀ। ਹਾਂਜੀ, ਇਸ ਤਰ੍ਹਾਂ ਦਾ ਭਗਤ ਕਹਿਲਾਣ ਵਾਲਾ ਗੁਰੂ ਦੇ ਸ਼ਬਦ ਤੋਂ ਬਿਨਾਂ ਤੇ ਤੱਤ ਜਾਣਿਆ ਹੀ ਨਹੀਂ, ਤੇ ਕਾਮਨਾ ਦੇ ਅਧੀਨ ਕਰਮ ਕਰੀ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਰਮ ਹੀ ਧੰਦਾ ਹੈ, ਕਰਮ ਹੀ ਭਗਤੀ ਹੈ। ਹੋਰ ਕਿਸ ਤਰ੍ਹਾਂ ਪਹਿਚਾਣ ਕਰੋਗੇ? ਭਗਤੀ ਵੀ ਕਰਮਾਂ ਤੇ ਖੜੀ ਹੈ, ਧੰਦਾ ਵੀ ਕਰਮਾਂ ਤੇ ਖੜਾ ਹੈ, ਕ੍ਰਿਤ ਤੇ ਖੜਾ ਹੈ, ਕਰਮਾਂ ਤੇ ਖੜਾ ਹੈ। ਜਿਸ ਜਿਸ ਕਰਮ ਦੇ ਨਾਲ ਕਾਮਨਾ ਜੋੜ ਦਈਏ ਧੰਦਾ ਹੈ, ਸਵਾਲ ਇਹ ਨਹੀਂ ਪੈਦਾ ਹੁੰਦਾ ਕਿ ਮੈਂ ਕਰਮ ਕੀ ਕਰ ਰਿਹਾ, ਬਸ ਕਾਮਨਾ ਜੋੜ ਦਈਏ ਤੇ ਧੰਦਾ ਹੈ। ਧੰਦੇ ਦੀ ਨਿੰਦਾ ਨਹੀਂ ਹੈ, ਬਾਜ਼ਾਰ ਵਿੱਚ ਬੈਠਾ ਕੋਈ ਮਨੁੱਖ ਧੰਦਾ ਕਰ ਰਿਹਾ, ਕੋਈ ਗੱਲ ਨਹੀਂ, ਪਰ ਲੋਕੀ ਤੇ ਗੁਰਦੁਆਰਿਆਂ ਚ ਬੈਠੇ ਵੀ ਧੰਦਾ ਹੀ ਕਰ ਰਹੇ ਹੁੰਦੇ ਨੇ, ਧਰਮ ਨਹੀਂ ਹੈ। ਮੰਦਰਾਂ ਵਿੱਚ ਬੈਠੇ ਵੀ ਧੰਦਾ ਹੀ ਕਰ ਰਹੇ ਹੁੰਦੇ ਨੇ, ਧਰਮ ਨਹੀਂ ਹੈ। ਉੱਥੇ ਬੈਠਿਆਂ ਵੀ ਦੁਕਾਨ ਹੀ ਚਲਾਉਂਦੇ ਪਏ ਹੁੰਦੇ ਨੇ, ਉੱਥੇ ਬੈਠਿਆਂ ਵੀ ਕਿਰਤ ਪਏ ਕਰਦੇ ਹੁੰਦੇ ਨੇ। ਇੱਥੇ ਸਾਹਿਬ ਦਿਨ ਕਾਮਨਾ ਦੇ ਅਧੀਨ ਇਹ ਜਿਹੜੇ ਮਨਮੁੱਖ ਨੇ, ਮਨ ਨੂੰ ਸਾਹਮਣੇ ਰੱਖ ਕੇ, ਆਪਣੀਆਂ ਵਾਸ਼ਨਾਵਾਂ ਨੂੰ ਸਾਹਮਣੇ ਰੱਖ ਕੇ ਕਰਮ ਕਰਦੇ ਨੇ, ਅੰਜਾਮ ਕੀ ਆਉਂਦਾ? ਜੰਮਦੇ ਨੇ, ਮਰਦੇ ਨੇ, ਜੰਮਦੇ ਨੇ, ਮਰਦੇ ਨੇ, ਬਹੁਤੇ ਦੁੱਖ ਸਹਾੜਦੇ ਨੇ। ਹਾਂਜੀ, ਸਾਰਾ ਜਗਤ ਭਗਤੀ ਤੋਂ ਵਿਹੂਣਾ ਭਰਮ ਭੁਲੇਖਿਆਂ ਵਿੱਚ ਪਿਆ, ਧਰਮ ਦੇ ਨਾਂ ਤੇ ਕਰਮ ਤੇ ਕਰਦਾ ਪਿਆ, ਜਦਕਿ ਉਹ ਧਾਰਮਿਕ ਕਰਮ ਜੋ ਹੈ ਨਹੀਂ ਹੈ। ਇਸ ਤਰ੍ਹਾਂ ਭੁਲੇਖਿਆਂ ਵਿੱਚ ਭਟਕ ਭਟਕੇ ਆਪਣਾ ਜੀਵਨ ਖੁਆਰ ਕਰ ਰਿਹਾ, ਜ਼ਿੰਦਗੀ ਅਜਾਈ ਗਵਾ ਰਿਹਾ। ਹਾਂਜੀ, ਕਰੋੜਾਂ ਵਿੱਚ ਕੋਈ ਇੱਕ ਅੱਧ ਭਗਤ ਹੈ ਜਿਸਨੇ ਹਰੀ ਨਾਮ ਦੀ ਪਹਿਚਾਣ ਕੀਤੀ ਹੈ, ਗੁਰੂ ਸ਼ਬਦ ਦੁਆਰਾ ਤੱਤ ਨੂੰ ਜੋ ਹੈ ਸਮਝਿਆ, ਤੋ ਇਸ ਤਰ੍ਹਾਂ ਦਾ ਭਗਤ ਤੋਂ ਕੋਈ ਕਰੋੜਾਂ ਵਿੱਚ ਇੱਕ ਹੈ। ਬਾਕੀ ਭਗਤੀ ਦੇ ਨਾਂ ਤੇ ਧੰਦਾ ਚੱਲਦਾ ਹੈ, ਭਗਤੀ ਨਹੀਂ ਚੱਲਦੀ। ਹਾਂਜੀ, ਦਰਗਾਹ ਵਿੱਚ ਵਡਿਆਈ ਤੇ ਨਾਮ ਕਰਕੇ ਮਿਲਦੀ ਹੈ, ਭਗਤੀ ਕਰਕੇ ਮਿਲਦੀ ਹੈ। ਦੂਜਾ ਭਾਵ ਸੰਸਾਰ ਹੈ, ਸੰਸਾਰ ਦੀਆਂ ਕਾਮਨਾਵਾਂ ਕਰਕੇ ਜੋ ਕਰਦੇ ਹਾਂ ਉਹ ਸੰਸਾਰ ਵਿੱਚ ਵਡਿਆਈ ਹੋ ਸਕਦੀ ਹੈ, ਪ੍ਰਭੂ ਦੇ ਦਰ ਦੇ ਉੱਤੇ ਵਡਿਆਈ ਨਹੀਂ ਮਿਲਦੀ, ਉੱਥੇ ਤੇ ਜੋ ਹੈ ਤਿਸਕਾਰ ਹੀ ਮਿਲਦਾ, ਸਤਿਕਾਰ ਨਹੀਂ। ਹਾਂਜੀ, ਭਗਤਾਂ ਦਾ ਘਰ ਕਾਰਜ ਸੱਚ ਹਰ ਗੁਣ ਸਰ भगत जो भी करते हैं उन्हों का कम सच्चा उसते सच की मोहर है। हरी के गुणा का सदा जप करते हैं, हरी के गुणा सदा विचार लिया सोचने लिया, इसके अधीन होकर जो कुछ भी करते हैं सब ठीक है, सब ठीक है, कुछ भी गलत नहीं है। हाँ जी, भगत नू भंडार आखे, भगती नू भंडार आखे, खजाना आखे, ते देन वाला परमात्मा आप है। मैं फिर अर्ज करा, मनुख सरोता हो सकता है अपनी साधना नाल, ते सुन सुन के मन सकता है अपनी साधना नाल, ते सुने होया मने होया भाव बन जाए कि मनुख दे वस दी गल नहीं है। बड़े बड़े सरोते भगती तो हीने रह जाते हैं, बड़े बड़े कर्मकांडी भक्ति तो हिंदे रह जाते। भोजन कमाया है, बनाया है, खादा है, इत्थे तक ते मेरी मेहनत, पर यह हुण खून बने इहदे च मैं की कर सकदा, यह परमात्मा दे हत्थे च है, यह ईश्वर दे हत्थे च है। इस वास्ते अरदास करनी चाहीदी है, और इस वास्ते अरदास दी महिमा अखीर दे च, कि अरदास दे च किहड़ी भावना जोड़नी है, हे प्रभु जो सुने है, जो गावे है, जो तेरा यह दृश्य देखे है सत्संग का, यह साढ़े मन विच वस जाए, भावना बन जाए, भगती बन जाए, अरदास विच वस इतनी, हे प्रभु यह भगती बन जाए, यह भावना बन जाए, ताकि तू जीवन दे जो है प्रगट हो में भाव भी विद्वती देवा। कहिंदे ने भावना करके परमात्मा प्रगट होंदा, ते साध संगत बिन भाव नहीं उपजे, भाव बिन भगत ना होए तेरी, सुनना ही कोई नहीं ते मनना कित्थां, ते जे मनना ही कोई नहीं ते भगती कित्थां। इस तरह श्रृंखला जो है जुड़ी हुई है। तो इत्थे साहिब कहिंदे ने भगत जो कुछ भी करदे ने, जेड़े कर्म करदे ने, सब ठीक है, सब ठीक है, एक कर्म भी उन्हां दा कोई गलत नहीं है। जी नाम निदान, नाम का खजाना जो सच है, परिपूर्ण परमात्मा का नाम, उसनों प्राप्त करके काल का दुख, बार बार जन्म ते मरण का जिहड़ा दुख है, जो समय का दुख है, इस तों बच जांदे ने, इहनूं मार देंदे ने। काल जगत नूं मारदा है, इह काल नूं ही मार देंदे ने, समय नूं ही खत्म कर देंदे ने। हां जी, परमात्मा ने भगती का इतना वड्डा खजाना उन्होंने हिरदे विच पा दिता है, कभी टोट नहीं आउंदी, कभी टोट नहीं आउंदी। मनुख सारे कर्म दुनियावी करता है, सुख मिले सुख मिले, पर जो भगती सुख देंदी है किसे तो इतना सुख नहीं मिल सकता। जो भगती रस दे देंदी है किसे चीज तो इतना रस नहीं मिल सकता। जो भगती आनंद दे देंदी है किसे चीज तो इतना नहीं मिल सकता। तो साहब इत्थे कहिंदे ने इह टोट ही नहीं आउंदी, आनंद वधदा ही जांदा है, रस वधदा ही जांदा है, सुख वधदा ही जांदा है। परमात्मा अपने भंडारे विच अखुट भंडारा इन्हां भगतां नूं जो है प्रदान कर देंदा है, दे देंदा है। हां जी, गुरु दे शब्द द्वारा ऐसी जो है शोभा प्राप्त कर लेंदे ने इह भगत जन, सदा ही उच्चे बने रहिंदे ने, सदा ही उच्चे बने रहिंदे ने, लोक दे ते परलोक दे। हां जी, भगतां नूं परिपूर्ण परमात्मा अपने नाल मिला लेंदा, और हर युग विच इन्हां दी शोभा हुंदी है। अखरी अर्थां च मैं सारा समां लै गया क्योंकि वक्त हो गया, होर तुहानूं लेट ना करिए। सौ पदा सी, सार गल मैं तुहाडे सामने रख दित्ती है, फिर एक दफा दोहरा दें। श्रोता होना मेरी साधना है, तुहाडी साधना है, कि सुणिआ नूं मन लेना, अपनी अकल नूं दौड़ा के, यह भी मनुख की साधना है, मेहनत है। पर यह सुनिया होया मने होया भावना बन जाए, यह हथ च नहीं है, यह नहीं। बथेरे मनते हैं, बथेरिया भरोसा है गुरु ते परमात्मा ते, पर यह भरोसा भाव नहीं बनया, भावना नहीं बनया। भरोसे च रस नहीं है, भावना च रस है। भरोसे च आनंद नहीं है, भावना विच आनंद है। ते दूजा नुकता भी सुनना, ये जो भरोसा बने है ये टुट भी सकता है, टुट भी सकता है। सुन सुन के भरोसा बने है कि किसी दुष्ट कोलों कोई सुन सुन के भरोसा टुट भी जाएगा। बथेरिया के गुरु ग्रंथ साहब तो भरोसे टुट के कहना सी कि जी राधा स्वामी हैं निरंकारी हैं जी, टुट गए भरोसे टुट गए। इस तरह के जेडे भरोसे सच ते बनते ने किसी वक्त झूठ का प्रेशर पै जाए टुट भी सकते हैं, टुट भी सकते हैं। हां सुने होया ते मने होया भावना बन गए तो भगवान बन जाता है, भावना दे चो तो भगवान झलकन लग पैंदा है, परमात्मा झलकन लग पैंदा है। परमात्मा दे फिर टुकड़े नहीं होते, वह नहीं टुटता। फिर भगत सदीवी भगत रहिंदा है अगर वह भगती तक पहुंच गया। जे सरोतियां तक ही पहुंचे है, अजे मनण वालियां तक भरोसे तक पहुंचे है तो खतरा है। भगत बन गया तो फिर कोई खतरा नहीं। भगत ते भगवान का रूप हो गया, परमात्मा का रूप हो गया। सतगुर सारियां नूं गुरु का रूप बनावे, प्रभु का रूप बनावे। कितनियां विचारां अर्ज करदे हां, समाप्ति भुल चुक दी क्षमा।